تو گورا ہے نام شری گرو دیو نام داس تم ہاتھ جڑ کے سنگت کے جنم اج متا ٹیکتے ہوئے اپنے گناہ کی معافی لئی ارداس بینتی کرتا ہے سنگت کی سمرتھا ہے بخشن کی بخشن کی کرپالتا کرو سنگت کے بخشے گرو صاحب بھی بخشن دے ہیں ساتسنگ لئی گرو صاحب نے جو شبد بخشش کیتا ہے وہ ہے مایا. اس جگت اسی مایا کس نے کہتے ہیں؟ زیادہ تر مایا کا بھاؤ جو ہے اس جگت د پیسے کے نام یا کسی قیمتی وستو اسی مایا کہہ کر کے جانتے ہیں اور اس کا اٹریکشن کھچاؤ اس جیواتما کا اس کے پرتی بہت گہرا ہے. روحانیت کا جو بھاؤ ہے اس مایا کے متعلق وہ بالکل الگ ہے. روحانیت دے وچ مایا یہ تینوں لوگوں کی اس رچنا کی آدھاربھوت سنگیا ہے. تین گنی مایا یہ تین گن ہیں ستو رجو اور تمو. گیتا دے وچ اٹھویں ادھیائے دے وچ اس پکش نے بالکل سپشٹ کیتا ہے کہ مایا کیا ہے. مایا جو ہے اس کو کال کی اردھانگنی طے کر کے پکارا گیا ہے. اردھانگنی یعنی پتنی. اس جگت دے وچ تینوں لوکاں وچ جتنی بھی مورتیاں نظر آندیاں ہیں یہ ساریا دی ساریا مورتیاں انہاں نوں گرب دھارن کرن والی ماتا جو ہے وہ مایا ہے. اور انہاں مورتیاں دے وچ چیتنتا کا بیج ستاپت کرنے والا پتا جو ہے وہ پرماتما یعنی کہ میں کس نے کیا ہے. بھگوان شری کرشن جی نے اپنے اس نج سروپ کے پرتی اس مایا کو استعمال کیتا ہے. ہوں وچار کرنا ہے کہ جس میں مایا کیا گیا ہے دراصل وہ کی ہستی ہے اور یہ جو رچنا ہے جہی مایا کے ادھین یعنی تین گنی مایا کے ادھین ہے کس طریقے دے نال یہ رچنا رچی جاتی ہے اور کس طریقے دے نال اس رچنا تو یہ جیواتما پار جا سکتی ہے. بانی دے وچ گرو صاحب نے سارے سنتوں نے بڑا سپشٹ اچارن کیتا ہے بالکل سپشٹ اپدیش ہے کہ اس مایا تو بچے بنا اسی اس پرماتما نو پراپت نہیں کر سکتے. اس پرماتما دا نج سروپ یعنی کہ ایویت سروپ جڑا ہے جس نو اسی اس من بدھی اور اندریا کے ذریعے ویکت نہیں کر سکتے جان نہیں سکتے ادھر تک پہنچ نہیں سکتے. یعنی کہ ایک ایسا گن ہے جس نو اسی ان اکھا دے نال نہیں دیکھ سکتے. یعنی کہ اس نو دیکھن واسطے سانو ایک طاقت دی لوڑ ہے ایک سمرتھا دی لوڑ ہے. وہ طاقت اور سمرتھا کس جگہ موجود ہے یہ سارا بھید سنتوں کے کول ہے. سنت اس جگت دے وچ آندے نے اس بھید نو اجاگر کرن واسطے ہی آندے نے. یہ بھید نو دس کے جڑی جیواتما اس بھید نو استعمال کرتی ہے یعنی کہ جو حکم دیتا جاتا ہے جڑے وچن استعمال کیتے جاندے انہاں دے وچ جو کچھ بھی نردیش دیتا گیا ہوندا ہے اس جیواتما واسطے یہ جیواتما جدو منکھے جنم دے وچ آ کر کے انہاں نردیشاں دا پالن کرتی ہے. اس جگت دے وچ 84 لاکھ سوٹ ہن بڑے ہی سندر ایک تو ایک ود زمانے سوٹ ہن. انہاں سارے سوٹاں دے وچ آ کر کے जीवात्मा कदे भी उस परमात्मा प्राप्त नहीं कर सकती। इहदे विच इक्को ही सूट है जिहड़ा बहुत कीमती है, जिसनूं असीं इंसानी जन्म कहिंदे हां। यह इंसानी जन्म जिहड़ा है यह कीमती क्यों है, इसके उपर विचार करनी पएगी। विचार करन दी की गल है कि सिर्फ इसी जन्म दे विच आ करके इसी सूट नूं धारण करके जीवात्मा जो है क्रिया कर सकती है। बाकी जितने भी सूट ने, कितने भी महंगे हों, कितने भी रिद्धियां सिद्धियां ताकत समर्था रखते हो, यानी कि देवी देवत्या की तरफ इशारा है, मनुख जन्म दे विच आकर के यह जीवात्मा जो है इन्हें देवी देवत्या की पूजा करती है। क्योंकि बहुत सारे फायदे या सुख उन्हें जूनों के मौजूद है, बहुत सारे रिद्धियां सिद्धियां ताकत समर्था उन्हें जूनों दिखाई गई हैं। पर यह विचार करने वाली गल है कि क्या उन्हें जूनों प्राप्त करने के बाद भी यह जीवात्मा कोई ऐसी क्रिया को अपना सकती है जिहड़ी कि यह तीन गुणी माया के विचों निकल सके। यह बड़े सोचण समझण का विषय है, यह विचार करके उसनू धारण करने वाली गल है। अगर असीं सिर्फ विचार ही करते रहे, अनगिनत समा हो गया, अनगिनत युग चले गए, कितना ही समय के बाद भी असीं अज तक कर रहे हां, सुन रहे हां या बाणी नू पढ़दे हां। पढ़न या सुनन यह सिर्फ रूहानियत का एक अंग है, यह अंग भी बहुत जरूरी है। अगर इस अंग नू इस्तेमाल नहीं करांगे तो असीं दूसरे अंग के उपर यानी कि धारण करन वाली जड़ी गल है वह किस तरीके दे नाल कर सकते हैं। सो विचार करना पेगा कि असी इस उत्तम जून नू यानी कि देवी देवत्या नू प्राप्त करन दे बाद भी तीन गुणी माया दे विचों नहीं निकल सकते, क्यों ये सारी रचना का जड़ा आधार है ये इस गुण दे उपर आधारित है। और ये गुण किस तरीके नाल ने, ये जदो मनुखे जन्म दे विच आकर के ये जीवात्मा जिस भी किरिया नू इस्तेमाल करती है, हुण ये किरिया किस भी तरीके की होवे, कैसी भी होवे, किसी भी स्वार्थ या कामना दे विच निहित होवे, उसी दे अनुसार इसनू फल की प्राप्ति होंदी है। बाकी जितनी भी जूना ने यानी कि देवी देवत्या समेत ये सिर्फ उत्तम भोगी जूना ने, यानी कि सिर्फ और सिर्फ कीती गई किरिया जिहड़ी कि मनुखे जन्म दे विच सी उसका भुगतान मात्र है। उस तो बाद इन्हां सारिया जूना का कुछ भी अर्थ नहीं है। हुण अगर असीं निचलियां जूना की तरफ नज़र मार करके देखते हाँ तो यह भी जिहड़ियां किरिया कर रहे ने विरती अनुसार कर रहे ने। हुण विरती किस तरीके नाल बनी है कि पिछले जन्मां दे विच जदों इह मनुखे चोले दे विच आए सन इस कीमती सूट दे विच, इन्हां ने कदी भी इस बाणी का यानी कि निर्देशां का पालन नहीं सी कीता। इन्हां ने कोई ना कोई इच्छा या कामना नूं मुख रख करके वह सारी किरिया नूं अपनाया सी। हुण वह किरिया कैसी सी, भावे वह सतगुर दे कोल बैठ करके सी चाहे सत समुंदर पार रह करके सी, यानी कि जैसी भी कामना या इच्छा रख करके मनुखे जन्म दे विच जीवात्मा ने जिहड़ी भी किरिया नूं अपनाया सी उस दा भुगतान करन वास्ते इस नूं अगले जन्म दिते गए। हुण वह जन्म उतले भी हो सकते ने यानी कि बहुत ही अच्छे पुन हो गए ते देवी देवते देव लोगों के भी जन्म हो गया, कारण लोगों के भी जन्म दे दिता गया। अगर वह कामना इतनी निचले स्तर की सी कि यानी कि जिस तरीके दे नाल अगर बच्चे की ख्वाहिश है और बच्चे की प्राप्ति नहीं हुई और अंत काल तक बच्चा ही बच्चा जीवात्मा करती रही तो मरण के बाद उस मनुखा जन्म या कोई उत्तम भोगी जून नहीं मिलेगी, उसनू सूर की जून दे दी। सूर की जून क्यों देती कि हर छह महीने बाद उसने 10-15-20 बच्चे जम देने ने, यानी कि उसकी जिहड़ी आशा तृष्णा सी जिहड़ा स्वार्थ सी जिस तृष्णा के तहत वह जल रही सी जीवात्मा दिन रात बच्चे नू प्राप्त करने वास्ते उसकी पूर्ति लई उसनू यह चोला जिहड़ा है सूर का दे दिता गया। और जब तक इसकी कामना पूरी नहीं हो जाएगी तब तक उसनू उस जून के विचों कढ़िया नहीं जाएगा। हुण इस तो विचार कर लो कि चाहे निचलियां जूना ने चाहे उतलियां जूना ने यह सिर्फ भुगतान मात्र है, यानी कि जीवात्मा का जड़ा कीमती जन्म है कीमती सूट है वह इंसानी जन्म है। इंसानी जन्म दे विच आकर के ही वह किरिया नू अपना सकती है। हुण किरिया जड़ी अपनानी है यह जीवात्मा की अपनी मौज है कि वह किस तरीके की किरिया नू अपनांदी है। गुरु के उपदेशा अनुसार जो निर्देश दिते जा रहे ने उन्होंने अनुसार किरिया नू अपनांदी है या कि मन के अनुसार, यानी कि इसने संगत किसकी कीती हुई है, ब्रह्म के अंश मन की। हुण ब्रह्म कौन सी, ब्रह्म जो है उस अकाल पुरख की एक नकल है और इसी का अवतार जो है भगवान श्री कृष्ण भगवान श्री राम या होर इस जगत दे भी जितने भी 24 अवतार मुख होए ने जिन्हां दे विच 10 मुख अवतार ने वह सारे दे सारे अवतार जड़े सन वह काल दे अवतार सन और उसी की ताकत नू लै करके इस जगत दे विच अपनी मर्यादा नू यानी कि जन्म और मरण दे गेड़ नू कायम रखने वास्ते ही वह इस जगत दे विच प्रचारित किए गए सन।
जितने भी चमत्कार यानी के अधूरी ईश्वरी ताकतां दा प्रदर्शन उन्होंने किया सी, उन्हां दा इक्को ही भाव सी कि जीवात्मा किसी भी तरीके दे नाल कुछ ना कुछ काम करे, यानी के किरिया नूं अपनाए जड़ी मन यानी काल दे अधीन कहलावे, यानी के जड़ी भी किरिया करेगी उसका भुगतान उसनूं करना पेगा। बेशक अगर वो भैड़ी किरिया नहीं करती तो उत्तम किरिया कर ले, बहुत सारे दान पुन कर ले। हुण जंजीर जड़ी है भावे सोने की है भावे लोहे की है, जंजीर का काम की है कि बंद के रखना। हुण जंजीर ने तो बंद दिता, अच्छा पुन काम किया, असि बहुत सारे दान कर दिते पर जंजीर सानू पै गई सोने की, सोने की जंजीर यानी कि देव लोक दे विच लंबियां उमरां लै करके सानू जन्म दे दिता गया। ते है की सी कि वो लंबी उम्र सिर्फ और सिर्फ किते गए दान पुन दा भुगतान मात्र। जदों वो भुगतान खत्म हो जाएगा ते देव लोक तो भी गिर कर जीवात्मा ने इस जगत दे विच फिर मनुखी जून दे विच आना है, और जेड़े नरका दे विच चले गए भैड़े कर्म करके उन्हां दा कई कल्पां दे बाद कदों उद्धार होएगा, जदों सतगुरु दी मौज होएगी। और जेड़े उस तो बाद भी निचली जूना दे विच चले गए यानी कि नरका तो गिरन दे बाद कदी भी मनुखे जन्म की प्राप्ति नहीं होती, नरका तो जड़े गिरते रहे उन्होंने निचली जूना दे विच भेजा जाता है। इस तरह सप है, बिच्छू है, छिपकली है, यानी कि जहरीले जड़े जानवर ने, जहरीले जानवर दे विच नरका तो गिरन वालियां नू जन्म मिलता है। उसके बाद सारी वनस्पति मौजूद है, कीड़े मकोड़े मौजूद ने, परिंदे मौजूद ने, पशु मौजूद ने। इस तरीके दे नाल ए सारा गेड़ कटती हुई यानी कि 84 लाख सूटा का गेड़ कटन दे बाद जीवात्मा नू उस अकाल पुरख का हुक्म है कि एक बारी मनुखा जन्म देना है, ए कीमती सूट देना है। ए कीमती सूट नू पा करके ए जीवात्मा अपने इस जन्म मरण दे गेड़ नू कट सकती है, यानी के उस परमात्मा नू प्राप्त करन दा अपने आप नू अधिकारी बना सकती है। अगर मनुखे जन्म दे विच जीवात्मा आ गई ते अधिकार ता उस नू अपने आप ही मिल गया, क्योंकि जदों अकाल पुरख प्रसन्न होए उदों ही उस नू ए कीमती सूट दी प्राप्ति हुई है। और ए कीमती सूट नू प्राप्त करन दे बाद जीवात्मा ने साकत दा संग कीता, ब्रह्म दा संग कीता, मन दी संगत कीती, और मन दी संगत करके मन जो सी ओ इंद्रियां दे अधीन सी, यानी के मन भी तड़फ रहा सी अपने घर जान वास्ते, अपने मूल दे भी समान वास्ते, पर उसनु खबर नहीं, उसनु ओ इस चीज दा पता नहीं कि ओ किस दा स्वरूप है, किस दा अंश है, और ओ सुख दी तलाश विच है, शांति दी तलाश विच है, और इंद्रियां दी दास्ता कर रहा। हुण इंद्रियां दी जिहड़ी किरिया है ए जड़ प्रकृति दे नाल संबंध रखदी है। हुण जड़ प्रकृति जड़ी है ए दिन रात हर पल हर घड़ी विनाश दे विच है, खत्म हो रही है, यानी कि जेड़े तीन गुण ने ए तीनों गुण हर पल हर घड़ी खत्म हो रहे ने। और ए गुणा दी रचना जड़ी है जितने भी सानू वस्तुआं या संबंध नजर आ रहे ने जिन्हां नू कायम रखण वास्ते जीवात्मा मनुखे जन्म दे विच ऐसी किरिया दा इस्तेमाल करदी है कि बहुत सारियां वस्तुआं एकत्र हो जान, बहुत सारे संबंध इकट्ठे हो जान, और फिर उन्हां नू एक कायम रख सके। और इसी दे विच उसकी सारी हस्ती केड़ी सी जड़ी कि इस नू पूंजी मिली सी श्वासा दी। ए श्वासा दी पूंजी हुण विचार करके देखो, ए तिन्हां लोकां दी सारी दौलत देण दे बाद भी असीं इक भी श्वास जड़ा है फालतू नहीं लै सकदे। जे इस तो विचार करो कि कितनी कीमती पूंजी है और असीं खज्जल किथे कर रहे हां, गवां किथे रहे हां। ए धियां पुत्र जमीन जायदादा दे विच जड़ जां चेतन वस्तु और संबंधां नू एकत्र और कायम रखण वास्ते, यानी एक पासे असीं कायम रखण दी कोशिश कर रहे हां, ए कायम रहिंदियां नहीं, क्यों ए त्रैगुणी रचना है, इसने खत्म होना है, क्योंकि ए गुण जड़े ने ए पंज तत्वां दे उपर आधारित ने, और तत्व जड़े ने ए जड़ प्रकृति नाल संबंध होण करके हर पल हर घड़ी अपने मूल दे विच विलय करदे रहिंदे ने। हुण विलय दी जड़ी भावना है ए जो समय दी रचना चल रही है बड़ी गहरी और विशाल रचना चल रही है। ए जो ब्रह्म है ए ब्रह्म दी भी अपनी एक सीमा है, किया गया एक काल यानी ब्रह्म वास्ते, तो 100 वर्ष दे बाद इस ब्रह्म ने भी जो है स्थिर हो जाना है। और ये 100 वर्ष जड़े ने ये कोई छोटे नहीं ने, 998 चौपड़ी युग दा जड़ा है उस नु ब्रह्मा दा एक दिन किया है, यानी के एक कल्प किया गया है, वो ब्रह्मा दा एक दिन है, और इसे तरीके दी ब्रह्मा दी एक रात है। और दिन दे विच ए सारी त्रैगुणी रचना जड़ी है ए दृष्टिगोचर होंदी है, यानी के अस्तित्व दे विच आंदी है। और जो जो ए रात पैदी है यानी के पहला कल्प खत्म होंदा है 998 चौकड़ी युग दा, त्यों तो रात जदों शुरू होंदी है त्यों तो ए परले जिसनु असीं कहंदे आं परले शुरू हो जांदी है। ए सारी रचना जड़ी है ए विलय हो जांदी है उस ब्रह्म दे विच, यानी के ब्रह्म जड़ा है वो भी खुद अपने आप दे विच अव्यक्त है, ਅਸੀਂ ਉਸ ਨੂੰ ਵਿਅਕਤ ਨਹੀਂ ਕਰ ਸਕਦੇ ਕਿਉਂਕਿ ਉਹ ਇਤਨਾ ਅਤੀ ਸੂਖਸ਼ਮ ਹੈ ਕਿ ਇਹਨਾਂ ਮਨ ਬੁੱਧੀ ਔਰ ਇੰਦਰੀਆਂ ਦੇ ਜ਼ਰੀਏ ਅਸੀਂ ਉਸ ਨੂੰ ਵੀ ਨਹੀਂ ਜਾਣ ਸਕਦੇ। ਬੇਸ਼ੱਕ ਉਹ ਅਕਾਲ ਪੁਰਖ ਦੀ ਇੱਕ ਨਕਲ ਦੇ ਰੂਪ ਦੇ ਵਿੱਚ ਮੌਜੂਦ ਹੈ, ਯਾਨੀ ਕਿ ਉਸ ਦੀ ਵੀ ਨਿਸ਼ਚਿਤ ਸੀਮਾ ਮੌਜੂਦ ਹੈ। 998 ਚੌਕੜੀ ਯੁੱਗ ਦੀ ਦਿਨ ਔਰ 998 ਚੌਕੜੀ ਯੁੱਗ ਦਾ ਰਾਤ, ਇਸ ਤਰੀਕੇ ਦਾ ਦਿਨ ਰਾਤ ਬਤੀਤ ਕਰਦੇ ਹੋਏ ਜਦੋਂ 100 ਵਰਸ਼ ਪੂਰੇ ਹੋ ਜਾਂਦੇ ਨੇ, ਉਸ ਵਕਤ ਤਿੰਨੋ ਗੁਣਾਂ ਦਾ ਸਵਾਮੀ ਜਿਹੜਾ ਹੈ ਬ੍ਰਹਮ, ਉਹ ਵੀ ਆਪਣੇ ਆਪ ਦੇ ਵਿੱਚ ਸਥਿਰ ਯਾਨੀ ਕਿ ਸ਼ਾਂਤ ਹੋ ਜਾਂਦਾ ਹੈ। ਇਹ ਜਿਹੜੀ ਸ਼ਾਂਤੀ ਦੀ ਅਵਸਥਾ ਹੈ, ਇਹ ਮਹਾਪਰਲੇ ਦੀ ਅਵਸਥਾ ਹੈ, ਯਾਨੀ ਕਿ ਜਦੋਂ ਮਹਾਪਰਲੇ ਆਉਂਦੀ ਹੈ, ਪਰਲੇ ਦੇ ਵਿੱਚ ਤਿੰਨ ਗੁਣੀ ਰਚਨਾ ਤ੍ਰਿਕੁਟੀ ਤੱਕ ਦਾ ਰਾਜ ਖਤਮ ਹੋ ਜਾਂਦਾ ਹੈ, ਔਰ ਜਦੋਂ ਮਹਾਪਰਲੇ ਆਉਂਦੀ ਹੈ, ਇਹ ਜਿਹੜੀਆਂ ਸਾਰੀਆਂ ਰੂਹਾਂ ਜਿਹੜੀਆਂ ਪਾਰ ਬ੍ਰਹਮ ਪਹੁੰਚ ਚੁੱਕੀਆਂ ਹੁੰਦੀਆਂ ਨੇ, ਪਾਰ ਬ੍ਰਹਮ ਔਰ ਸੋਹੰਗ ਦਾ ਜਿਹੜਾ ਦੇਸ਼ ਹੈ, ਇਹ ਮਹਾਪਰਲੇ ਦੇ ਵਿੱਚ ਖਤਮ ਹੋ ਜਾਂਦਾ ਹੈ, ਔਰ ਇਹ ਸਾਰੀਆਂ ਹੀ ਰੂਹਾਂ ਜਿਹੜੀਆਂ ਨੇ ਸੱਤ ਲੋਕ ਦੇ ਵਿੱਚ ਪਹੁੰਚ ਜਾਂਦੀਆਂ ਨੇ, ਔਰ ਉਸ ਤੋਂ ਬਾਅਦ ਫਿਰ ਇਹ ਰਚਨਾ ਰਚੀ ਜਾਂਦੀ ਹੈ। ਇਸ ਤਰੀਕੇ ਦੇ ਨਾਲ ਇਹ ਸਾਰਾ ਖੇਲ ਚੱਲ ਰਿਹਾ ਹੈ, ਔਰ ਜਿਹੜਾ ਬ੍ਰਹਮਾ ਦਾ ਇੱਕ ਦਿਨ ਹੈ, ਇਹ ਦੇਵਤਿਆਂ ਦਾ ਇੱਕ ਦਿਨ ਰਾਤ ਜਿਹੜਾ ਹੈ, ਉਹ ਮਨੁੱਖੇ ਜਨਮ ਦਾ 365 ਦਿਨ ਜਿਹੜੇ ਯਾਨੀ ਕਿ ਇੱਕ ਸਾਲ ਦੇ ਬਰਾਬਰ ਹੈ। ਇਸ ਤੋਂ ਵਿਚਾਰ ਕਰ ਸਕਦੇ ਹਾਂ ਕਿ ਕਈ ਕਰੋੜ ਸਾਲਾਂ ਬਾਅਦ ਜਾ ਕਰਕੇ ਬ੍ਰਹਮ ਦੀ ਇਹ ਸੀਮਾ ਜੋ ਹੈ ਖਤਮ ਹੁੰਦੀ ਹੈ, ਯਾਨੀ ਕਿ ਅਕਾਲ ਦੀ ਜਿਹੜੀ ਨਕਲ ਹੈ ਇਹ ਖਤਮ ਹੁੰਦੀ ਹੈ, ਇਹ ਖੇਲ ਸਮੇਟ ਲਿੱਤਾ ਜਾਂਦਾ ਹੈ। ਹੁਣ ਵਿਚਾਰ ਕਰਨਾ ਹੈ ਕਿ ਇਸ ਲੰਬੀ ਰਚਨਾ ਦੇ ਵਿੱਚ, ਇਸ ਲੰਬੇ ਖੇਲ ਦੇ ਵਿੱਚ ਇਹ ਜਿਹੜੀ ਸਮੇਂ ਦੀ ਸੀਮਾ ਹੈ, ਇਸ ਤੋਂ ਕਿਹੜੀ ਜੀਵਾਤਮਾ ਨਿਕਲ ਸਕਦੀ ਹੈ, ਇਹ ਵਿਚਾਰ ਕਰਨਾ ਹੈ। ਔਰ ਉਹ ਕੋਈ ਵਿਰਲੀ ਕਰੋੜਾਂ ਚ ਭਾਗਾਂ ਵਾਲੀ ਜੀਵਾਤਮਾ ਹੁੰਦੀ ਹੈ ਜਿਹੜੀ ਕਿਸੇ ਯੁੱਗ ਦੇ ਵਿੱਚ ਆ ਕਰਕੇ ਆਪਣੇ ਸੰਤ ਸਤਿਗੁਰ ਦੇ ਸ਼ਰਨ ਲੈਂਦੀ ਹੈ, ਉਹਦੀ ਸ਼ਰਨ ਕਿਸ ਤਰੀਕੇ ਨਾਲ ਤਨ ਮਨ ਧਨ ਵਚਨ ਔਰ ਕਰਮ ਦੀ ਯਾਨੀ ਕਿ ਪੰਜ ਸ਼ਬਦ ਦੀ ਪੂਰਨ ਟੇਕ ਲੈਂਦੀ ਹੈ, ਆਪਣੀ ਹਸਤੀ ਨੂੰ ਮਿਟਾਉਂਦੀ ਹੈ ਯਾਨੀ ਕਿ ਕਾਲ ਨੂੰ ਖਤਮ ਕਰਦੀ ਹੈ। ਹਸਤੀ ਦਾ ਭਾਵ ਹੈ ਮਨ ਨੂੰ ਮਿਟਾਉਣਾ, ਮਨ ਨੂੰ ਇੰਦਰੀ ਦੀ ਦਾਸਤਾ ਤੋਂ ਮੁਕਤ ਕਰਨਾ। ਜਦ ਤੱਕ ਮਨ ਸਥਿਰ ਨਹੀਂ ਹੋਏਗਾ, ਜੀਵਾਤਮਾ ਜੋ ਹੈ ਇਸ ਤੋਂ ਮੁਕਤੀ ਪ੍ਰਾਪਤ ਨਹੀਂ ਕਰ ਸਕਦੀ, ਔਰ ਜੀਵਾਤਮਾ ਦੀ ਮੁਕਤੀ ਲਈ ਮਨ ਨੂੰ ਜਿੰਦਰੀਆਂ ਦੀ ਦਾਸਤਾ ਤੋਂ ਮੁਕਤ ਕਰਾਉਣਾ ਬਹੁਤ ਜ਼ਰੂਰੀ ਹੈ। ਔਰ ਇਸ ਤੋਂ ਵਿਚਾਰ ਕੀਤਾ ਜਾ ਸਕਦਾ ਹੈ ਕਿ ਇਹ ਜਿਹੜੀ ਲੰਬੀ ਰਚਨਾ ਰਚੀ ਗਈ ਹੈ ਕਾਲ ਦੀ, ਕਿਤਨੀ ਭਿਆਨਕ ਰਚਨਾ ਹੈ, ਔਰ ਸੁੱਖ ਹੈ ਕਿੱਥੇ? ਸੁੱਖ ਸਿਰਫ ਸੱਚਖੰਡ ਦੇ ਵਿੱਚ ਯਾਨੀ ਕਿ ਚੌਥੇ ਗੁਣ ਦੇ ਵਿੱਚ ਹੈ। ਚੌਥਾ ਗੁਣ ਜਿਹੜਾ ਸਹਿਜ ਦਾ ਗੁਣ ਹੈ, ਉਹ ਇਹਨਾਂ ਲੋਕਾਂ ਦੇ ਵਿੱਚ ਨਹੀਂ ਹੈ, ਔਰ ਕਾਲ ਦਾ ਪ੍ਰਭਾਵ ਜਿਹੜਾ ਹੈ ਉਸ ਚੌਥੇ ਗੁਣ ਤੱਕ ਔਰ ਉਸ ਅਵਸਥਾ ਤੱਕ ਪਹੁੰਚ ਹੀ ਨਹੀਂ ਸਕਦਾ, ਕਿਉਂਕਿ ਉਸ ਨੂੰ ਉਸ ਚੌਥੀ ਅਵਸਥਾ ਤੱਕ ਜਾਣ ਦਾ ਹੁਕਮ ਹੀ ਨਹੀਂ ਹੈ। ਜਿਤਨਾ ਵੀ ਉਸਨੇ ਤਪ ਕੀਤਾ, ਜਿਤਨੀ ਵੀ ਸਮਰੱਥਾ ਉਸ ਨੂੰ ਦਿੱਤੀ ਗਈ ਹੈ, ਉਹ ਤ੍ਰਿਲੋਕੀ ਤੱਕ ਦੀ ਦਿੱਤੀ ਗਈ ਹੈ, ਉਸ ਤੋਂ ਅੱਗੇ ਉਸ ਦੇ ਅੰਦਰ ਕੁਝ ਵੀ ਨਹੀਂ ਹੈ। ਯਾਨੀ ਕਿ ਜਿਹੜੀ ਜੀਵਾਤਮਾ ਹੈ, ਇਹ ਉਸ ਅਕਾਲ ਪੁਰਖ ਬ੍ਰਹਮ ਯਾਨੀ ਕਿ ਪਾਰ ਬ੍ਰਹਮ ਦੇ ਅੰਸ਼ ਹੈ, ਉਹ ਅਵਿਨਾਸ਼ੀ ਹੈ, ਨਿਸ਼ਚਲ ਸਹਿਜ ਅਟਲ ਅਵਸਥਾ ਦੇ ਵਿੱਚ ਮੌਜੂਦ ਹੈ, ਔਰ ਇਹ ਜੀਵਾਤਮਾ ਵੀ ਉਸ ਜਗ੍ਹਾ ਪਹੁੰਚ ਕਰਕੇ ਹੀ ਉਸ ਆਪਣੇ ਮੂਲ ਨੂੰ ਯਾਨੀ ਕਿ ਨਿਸ਼ਚਿਤ ਅਵਸਥਾ ਨੂੰ ਪ੍ਰਾਪਤ ਕਰ ਸਕਦੀ ਹੈ। ਹੋਰ ਨਿਚਲੀਆਂ ਅਵਸਥਾ ਜਿਹੜੀਆਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਮਿਟ ਜਾਣ ਵਾਲੀਆਂ, ਜੜ ਪ੍ਰਕਿਰਤੀ ਨਾਲ ਸੰਬੰਧ ਰੱਖਦੀਆਂ ਨੇ, ਤਿੰਨ ਗੁਣੀ ਰਚਨਾ ਹੈ, ਔਰ ਇਹ ਤਿੰਨ ਗੁਣੀ ਰਚਨਾ ਨੂੰ ਹੀ ਕਾਲ ਦੀ ਅਰਧਾਂਗਨੀ ਯਾਨੀ ਕਿ ਮਾਇਆ ਕਹਿ ਕਰਕੇ ਪੁਕਾਰਿਆ ਗਿਆ ਹੈ। ਔਰ ਗੁਰੂ ਸਾਹਿਬ ਬਾਣੀ ਦੇ ਵਿੱਚ ਉਪਦੇਸ਼ ਕਰ ਰਹੇ ਨੇ ਕਿ ਇਹ ਜਿਹੜੀ ਰਚਨਾ ਹੈ, ਇਸ ਨੂੰ ਨਰ ਔਰ ਸੁਰ ਯਾਨੀ ਕਿ ਇਸ ਜਗਤ ਦੇ ਵਿੱਚ ਇਹ ਜੀਵਾਤਮਾ ਮਨੁੱਖੇ ਜਨਮ ਸਮੇਤ ਜਿਤਨੀਆਂ ਵੀ ਜੂਨਾਂ ਨੇ, ਇਹ ਸਾਰੀਆਂ ਦੀ ਸਾਰੀਆਂ ਨੂੰ ਲੁਭਾ ਰੱਖਿਆ। ਲੁਭਾਣ ਦਾ ਭਾਵ ਹੈ ਅਟ੍ਰੈਕਸ਼ਨ ਯਾਨੀ ਕਿ ਖਿਚਾਵ। ਅਗਰ ਇਹ ਖਿਚਾਵ ਦਾ ਭਾਵ ਇਸ ਗੁਣ ਦੇ ਅੰਦਰ ਨਾ ਹੋਵੇ ਤੇ ਜੀਵਾਤਮਾ ਕਦੇ ਵੀ ਜੋ ਹੈ ਭੁਗਤਾਨ ਨਹੀਂ ਕਰ ਸਕਦੀ ਜਾਂ ਕਿਸੇ ਵੀ ਸੂਟ ਦੇ ਵਿੱਚ ਰਹਿ ਕਰਕੇ ਯਾਨੀ ਕਿ ਸਥਿਰਤਾ ਨੂੰ ਹਾਸਲ ਨਹੀਂ ਕਰ ਸਕਦੀ। ਅਗਰ ਜੀਵਾਤਮਾ ਸਥਿਰ ਹੋ ਕਰਕੇ ਭੁਗਤਾਨ ਕਰ ਰਹੀ ਹੈ ਤੇ ਉਸਦਾ ਭਾਵ ਸਿਰਫ ਇੱਕੋ ਹੀ ਹੈ ਕਿ ਇਹ ਜੋ ਰਚਨਾ ਹੈ ਤਿੰਨ ਗੁਣੀ ਯਾਨੀ ਕਿ ਮਾਇਆ ਹੀ ਅਟ੍ਰੈਕਟ ਕਰ ਰਹੀ ਹੈ ਇਸ ਜੀਵਾਤਮਾ ਨੂੰ, ਯਾਨੀ ਕਿ ਮਨ ਦੀ ਸੰਗਤ ਦੇ ਨਾਲ ਮਨ ਨੂੰ ਲੁਭਾ ਰੱਖਿਆ ਹੈ। ਜੀਵਾਤਮਾ ਜਿਹੜਾ ਅਟ੍ਰੈਕਸ਼ਨ ਜੋ ਮਹਿਸੂਸ ਕਰਦੀ ਹੈ, ਉਹ ਸੱਚੇ ਨਾਮ ਜਾਂ ਸ਼ਬਦ ਨੂੰ ਮਹਿਸੂਸ ਕਰਦੀ ਹੈ। ਕਿਉਂ? ਕਿਉਂਕਿ ਉਹ ਉਸਦਾ ਅੰਸ਼ ਹੈ, ਉਸੀ ਨੇ ਸਾਰੇ ਜੜ ਔਰ ਚੇਤਨ ਸਭ ਨੂੰ ਆਧਾਰ ਦੇ ਰੱਖਿਆ ਹੈ। ਉਹ ਸਭ ਨੂੰ ਆਧਾਰ ਦੇਣ ਵਾਲਾ ਇਸ ਜੀਵਾਤਮਾ ਨੂੰ ਵੀ ਆਧਾਰ ਦੇ ਰਿਹਾ ਹੈ। ਔਰ ਜੀਵਾਤਮਾ ਦੇ ਵਿੱਚ ਜਿਸ ਤਰ੍ਹਾਂ ਇੱਕ ਮੈਗਨੇਟ ਹੈ, ਮੈਗਨੇਟ ਲੋਹੇ ਨੂੰ ਆਪਣੇ ਆਪ ਨਿੱਜੀ ਤੌਰ ਤੇ ਯਾਨੀ ਕਿ ਖਿਚਾਵ ਹੈ, ਇੱਕ ਦੂਸਰੇ ਨੂੰ ਖਿੱਚਦੇ ਨੇ, ਉਹੀ ਗੁਣ ਜਿਹੜਾ ਹੈ ਇਸ ਨਾਮ ਜਾਂ ਸ਼ਬਦ ਦੇ ਅੰਦਰ ਹੈ ਜਿਹੜਾ ਇਸ ਜੀਵਾਤਮਾ ਨੂੰ ਖਿੱਚਦਾ ਹੈ। ਆਧਾਰ ਤੇ ਉਸਨੇ ਸਭ ਨੂੰ ਦੇ ਰੱਖਿਆ, ਪਰ ਜੀਵਾਤਮਾ ਦਾ ਖਿਚਾਵ ਜਿਹੜਾ ਹੈ ਇੱਕ ਵਿਸ਼ਿਸ਼ਟ ਤਰੀਕੇ ਦਾ ਹੈ। ਇਸ ਦੇ ਅੰਦਰ ਜਿਹੜੀ ਤਾਕਤ ਹੈ ਸਮਰੱਥਾ ਦੇਖਣ ਦੀ ਔਰ ਉਸ ਨੂੰ ਸੁਣਨ ਦੀ, ਇਹ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜਦੋਂ ਇਹ ਤ੍ਰੈ ਗੁਣੀ ਰਚਨਾ ਯਾਨੀ ਕਿ ਮਨ ਦੇ ਹੁਕਮ ਦੇ ਵਿੱਚੋਂ ਨਿਕਲੇ। ਜਦ ਤੱਕ ਇਹ ਮਨ ਦੀ ਮਾਇਆ ਮਨ ਦੇ ਹੁਕਮ ਦੇ ਵਿੱਚੋਂ ਨਹੀਂ ਨਿਕਲਦੀ, ਇਹ ਮਾਇਆ ਜਿਹੜੀ ਹੈ ਮਮਤਾ ਦੇ ਉੱਪਰ ਆਧਾਰਿਤ ਹੈ। ਅਗਰ ਇਹ ਮਮਤਾ ਨਹੀਂ ਹੋਏਗੀ ਤੇ ਇਹ ਮਾਇਆ ਜਿਹੜੀ ਹੈ ਕੰਮ ਕਰ ਹੀ ਨਹੀਂ ਸਕਦੀ। ਅਗਰ ਇਹ ਮਾਇਆ ਕੰਮ ਕਰ ਰਹੀ ਹੈ ਤੇ ਮਮਤਾ ਦੀ ਵਜ੍ਹਾ ਦੇ ਨਾਲ ਕਰ ਰਹੀ ਹੈ, ਔਰ ਅਸੀਂ ਸਾਰੇ ਦੇ ਸਾਰੇ ਇਹ ਨਸ਼ਟ ਹੋ ਜਾਣ ਵਾਲੀ ਰਚਨਾ ਦੇ ਅਧੀਨ ਯਾਨੀ ਕਿ ਮਮਤਾ ਕਰਕੇ ਜੁੜੇ ਹੋਏ ਹਾਂ। ਅਗਰ ਅਸੀਂ ਇਹ ਮਮਤਾ ਨੂੰ ਤਿਆਗ ਕਰ ਦਈਏ ਤੇ ਜ਼ਰੂਰੀ ਗੱਲ ਹੈ ਕਿ ਮਨ ਵੀ ਇੰਦਰੀ ਦੀ ਦਾਸਤਾ ਤੋਂ ਨਿਕਲ ਜਾਏਗਾ ਔਰ ਉਹ ਵੀ ਸੱਚੇ ਸੁੱਖ ਦੀ ਤਲਾਸ਼ ਦੇ ਵਿੱਚ ਹੈ ਕਿਉਂਕਿ ਬ੍ਰਹਮ ਦਾ ਅੰਸ਼ ਹੈ ਔਰ ਜਦ ਤੱਕ ਉਹ ਬ੍ਰਹਮ ਨਹੀਂ ਪਹੁੰਚ ਜਾਂਦਾ ਤਦ ਤੱਕ ਜੀਵਾਤਮਾ ਦਾ ਉਧਾਰ ਜਿਹੜਾ ਹੋ ਹੀ ਨਹੀਂ ਸਕਦਾ ਸੋ ਇਹ ਜਿਤਨੀਆਂ ਵੀ ਜੂਨਾਂ ਨੇ ਨਿਚਲੀਆਂ ਜਾਂ ਉਤਲੀਆਂ ਇਹ ਸਾਰੀਆਂ ਦੀ ਸਾਰੀਆਂ ਜਿਹੜੀਆਂ ਲੁਭਾਏਮਾਨ ਨੇ ਅਟ੍ਰੈਕਟਿਵ ਨੇ ਖਿਚਾਵ ਨੇ ਇਸ ਮਾਇਆ ਕਰਕੇ ਹੁਣ ਇਹ ਮਾਇਆ ਦੇ ਭੇਦ ਨੂੰ ਸਮਝਣਾ ਬੜਾ ਜ਼ਰੂਰੀ ਹੈ ਜਦ ਤੱਕ ਅਸੀਂ ਇਸ ਦੇ ਭੇਦ ਨੂੰ ਸਮਝਾਂਗੇ ਨਹੀਂ ਇਸ ਤੋਂ ਨਿਕਲਣ ਦਾ ਉਪਾਅ ਕਿਸ ਤਰੀਕੇ ਨਾਲ ਕਰਾਂਗੇ ਅਸੀਂ ਇੱਕ ਪਾਸੇ ਤੇ ਇਹ ਸਾਰੀਆਂ ਵਸਤੂਆਂ ਨੂੰ ਇਕੱਠਾ ਕਰੀ ਜਾ ਰਹੇ ਹਾਂ ਦੂਸਰੇ ਪਾਸੇ ਦਾਅਵਾ ਕਰਦੇ ਹਾਂ ਕਿ ਅਸੀਂ ਇਸ ਤੋਂ ਬਚਣ ਦਾ ਉਪਾਅ ਕਰ ਰਹੇ ਹਾਂ ਤੇ ਇਹ ਸਾਰਾ ਦਾ ਸਾਰਾ ਮੌਖਿਕ ਮਜ਼ਬੂਨ ਅਸੀਂ ਅਜਮਾ ਰੱਖਿਆ ਹੈ ਔਰ ਮੌਖਿਕ ਮਜ਼ਬੂਨ ਨੂੰ ਅਜਮਾ ਕਰਕੇ ਕਦੀ ਵੀ ਜੀਵਾਤਮਾ ਉਹ ਤਕਨੀਕੀ ਰਿਜ਼ਲਟ ਨੂੰ ਪ੍ਰਾਪਤ ਨਹੀਂ ਕਰ ਸਕਦੀ ਤਕਨੀਕੀ ਰਿਜ਼ਲਟ ਕੀ ਹੈ ਅਸੀਂ ਦਾਅਵਾ ਕਰਦੇ ਹਾਂ ਨਾਮ ਲੈਣ ਦਾ ਜਾਂ ਨਾਮ ਨੂੰ ਪ੍ਰਾਪਤ ਕਰਨ ਦਾ ਪ੍ਰਕਾਸ਼ ਦੇ ਦਰਸ਼ਨ ਕਰਨ ਦੇ ਇਹ ਤਕਨੀਕੀ ਰਿਜ਼ਲਟ ਹੈ ਹੁਣ ਕਿਤਾਬ ਨੂੰ ਪੜ੍ਹਨ ਦੇ ਬਾਅਦ ਅਸੀਂ ਅਗਰ ਇਹ ਕਹੀਏ ਕਿ ਲੈਬੋਰਟਰੀ ਦਾ ਉਹ ਜਿਹੜਾ ਤੱਤ ਹੈ ਉਹ ਪਦਾਰਥ ਹੈ ਜਿਹੜਾ ਰਿਜ਼ਲਟ ਸਰੂਪ ਪ੍ਰਾਪਤ ਹੁੰਦਾ ਉਹ ਕਿਸ ਤਰੀਕੇ ਦੇ ਨਾਲ ਸਾਡੀ ਝੋਲੀ ਤਕਸੀਮ ਹੋ ਸਕਦਾ ਨਾ ਤੇ ਅਸੀਂ ਲੈਬੋਰਟਰੀ ਜਾਣਾ ਪਸੰਦ ਕਰਦੇ ਹਾਂ ਔਰ ਨਾ ਹੀ ਲੈਬੋਰਟਰੀ ਜਾ ਕਰਕੇ ਜਿਹੜੇ ਪਦਾਰਥ ਜਾਂ ਤੱਤਵਾਂ ਨੂੰ ਮਿਲਾ ਕਰਕੇ ਅਸੀਂ ਪ੍ਰੈਕਟੀਕਲ ਯਾਨੀ ਕਿ ਪ੍ਰਯੋਗ ਕਰਨਾ ਨਾ ਉਹ ਪ੍ਰਯੋਗ ਕਰਨ ਦਾ ਇਸਤੇਮਾਲ ਕਰਦੇ ਹਾਂ ਹੁਣ ਨਾ ਅਸੀਂ ਲੈਬੋਰਟਰੀ ਚ ਗਏ ਨਾ ਇਹਨਾਂ ਤੱਤਵਾਂ ਦਾ ਇਸਤੇਮਾਲ ਕੀਤਾ ਤੱਤਵ ਕਿਹੜੇ ਸਨ ਜਿਹੜੇ ਕਿ ਸੱਚਖੰਡ ਤੋਂ ਬਾਣੀ ਪ੍ਰਸਾਰਿਤ ਕੀਤੀ ਜਾ ਰਹੀ ਹੈ ਜਿਹੜੇ ਨਿਰਦੇਸ਼ ਦਿੱਤੇ ਜਾ ਰਹੇ ਨੇ ਜਿਹੜਾ ਹੁਕਮ ਦਿੱਤਾ ਜਾ ਰਿਹਾ ਹੈ ਇਹਨਾਂ ਤੱਤਵਾਂ ਦਾ ਅਸੀਂ ਇਸਤੇਮਾਲ ਹੀ ਨਹੀਂ ਕੀਤਾ ਯਾਨੀ ਕਿ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਇਹਨਾਂ ਨੂੰ ਪਹਿਨਾਣਾ ਸੀਗਾ ਇਹ ਸੀਗਾ ਪ੍ਰਯੋਗ ਇਹ ਪ੍ਰਯੋਗ ਅਸੀਂ ਕੀਤਾ ਨਹੀਂ ਹੁਣ ਪ੍ਰਯੋਗਸ਼ਾਲਾ ਕਿਹੜੀ ਸੀ ਇਹ ਸਰੀਰ ਸੀ ਅਸੀਂ ਸਰੀਰ ਦੇ ਅੰਦਰ ਗਏ ਨਹੀਂ ਹੁਣ ਪਰਮਾਤਮਾ ਹੈ ਕਿਹੜੀ ਜਗ੍ਹਾ ਜੜ ਔਰ ਚੇਤਨ ਲੋਕ ਦੇ ਸਭ ਨੂੰ ਆਧਾਰ ਦੇਣ ਵਾਲਾ ਪਰਮਾਤਮਾ ਦਾ ਇੱਕ ਗੁਣ ਸਰੂਪ ਹੈ ਔਰ ਇਹ ਗੁਣ ਮਿਲਦਾ ਕਿੱਥੇ ਹੈ ਇਸ ਦੇਹ ਦੇ ਅੰਦਰ ਹੁਣ ਦੇਹ ਦੇ ਅੰਦਰ ਲੈਬੋਰਟਰੀ ਦੇ ਅੰਦਰ ਅਸੀਂ ਜਾਂਦੇ ਨਹੀਂ ਹੁਣ ਵਸਤੂ ਕਿਸੇ ਹੋਰ ਜਗ੍ਹਾ ਹੋਵੇ ਤਲਾਸ਼ ਅਸੀਂ ਕਿਸੇ ਹੋਰ ਜਗ੍ਹਾ ਸਮੁੰਦਰ ਤਲਾਬ ਮੂਰਤੀ ਪੋਥੀ ਦੇ ਵਿੱਚ ਕਰ ਰਹੀ ਹੋਈਏ ਤੇ ਕਿਆ ਸਾਨੂੰ ਉਹ ਵਸਤੂ ਮਿਲ ਸਕਦੀ ਹੈ ਅਨਗਿਣਤ ਯੁੱਗ ਹੋ ਗਏ ਸਾਨੂੰ ਤਲਾਸ਼ ਕਰਦੇ ਹਾਂ ਜਿਸ ਜਗ੍ਹਾ ਵਸਤੂ ਹੈ ਉਸ ਜਗ੍ਹਾ ਅਸੀਂ ਤਲਾਸ਼ ਕੀਤੀ ਨਹੀਂ ਔਰ ਜਿਸ ਜਗ੍ਹਾ ਨਹੀਂ ਹੈ ਉੱਥੇ ਅਸੀਂ ਟੱਕਰਾਂ ਮਾਰਦੇ ਫਿਰਦੇ ਹਾਂ ਹੁਣ ਐਸੀਆਂ ਟੱਕਰਾਂ ਸਾਡੇ ਕਿਸ ਕੰਮ ਦੀਆਂ ਅੱਜ ਤੱਕ ਅਸੀਂ ਮਨੁੱਖੇ ਚੋਲੇ ਦੇ ਵਿੱਚ ਮਨੁੱਖੇ ਜਨਮ ਵਿੱਚ ਹੀ ਆ ਰਹੇ ਹਾਂ ਬਾਰ ਬਾਰ ਜਨਮ ਔਰ ਮਰਨ ਨੂੰ ਵੀ ਪੱਕਾ ਕਰਕੇ ਬੈਠੇ ਹਾਂ ਉਸ ਦਾ ਇੱਕੋ ਹੀ ਮਤਲਬ ਸੀ ਕਿ ਅਸੀਂ ਇਹ ਜਿਹੜੇ ਤੱਤ ਨੇ ਇਹ ਪਦਾਰਥਾਂ ਦਾ ਇਸਤੇਮਾਲ ਨਹੀਂ ਕੀਤਾ ਔਰ ਲੈਬੋਰਟਰੀ ਜਾ ਕਰਕੇ ਇਹਨਾਂ ਦਾ ਪ੍ਰਯੋਗ ਨਹੀਂ ਕੀਤਾ ਅਗਰ ਲੈਬੋਰਟਰੀ ਜਾ ਕਰਕੇ ਇਹਨਾਂ ਦਾ ਇਸਤੇਮਾਲ ਕਰਕੇ ਅਸੀਂ ਪ੍ਰਯੋਗ ਕਰ ਲਿਆ ਹੁੰਦਾ ਤੇ ਸਾਨੂੰ ਉਹ ਤਕਨੀਕੀ ਫਲ ਜ਼ਰੂਰ ਪ੍ਰਾਪਤ ਹੋ ਗਿਆ ਹੁੰਦਾ ਯਾਨੀ ਕਿ ਉਹ ਨਾਮ ਉਹ ਸ਼ਬਦ ਉਹ ਕੀਰਤਨ ਅਕਥ ਕਥਾ ਕਿਸੇ ਵੀ ਲਫ਼ਜ਼ ਦੇ ਨਾਲ ਉਸ ਨੂੰ ਯਾਦ ਕਰ ਲਓ ਇਹ ਕੋਈ ਲਫ਼ਜ਼ ਨਹੀਂ ਹੈ ਨਾ ਕੋਈ ਪਦਾਰਥ ਹੈ ਨਾ ਕੋਈ ਪੋਥੀ ਹੈ ਨਾ ਕੋਈ ਮੂਰਤੀ ਹੈ ਯਾਨੀ ਕਿ ਦੋਨੋਂ ਅੱਖਾਂ ਦੇ ਪਿੱਛੇ ਯਾਨੀ ਕਿ ਛੱਟੇ ਚੱਕਰ ਆਗਿਆ ਚੱਕਰ ਤੋਂ ਉੱਤੇ ਜਦੋਂ ਜੀਵਾਤਮਾ ਚੜ੍ਹਦੀ ਹੈ ਉੱਤੇ ਫਿਰ ਕੋਈ ਲਫ਼ਜ਼ ਨਹੀਂ ਰਹਿ ਜਾਂਦਾ ਸਾਰੇ ਜਿਤਨੇ ਵੀ ਕੌਮ ਧਰਮ ਨਜ਼ਰ ਆਉਂਦੇ ਨੇ ਜਿਤਨੇ ਵੀ ਦੇਸ਼ ਨਜ਼ਰ ਆਉਂਦੇ ਨੇ ਇਹ ਸਾਰਿਆਂ ਦੇ ਅੰਦਰ ਜਿਤਨੀਆਂ ਵੀ ਜੀਵਾਤਮਾ ਮੌਜੂਦ ਨੇ ਜਦੋਂ ਆਗਿਆ ਚੱਕਰ ਤੋਂ ਉੱਪਰ ਜਾਂਦੀਆਂ ਨੇ ਤੇ ਇੱਕੋ ਹੀ ਰਸਤਾ ਬਣ ਜਾਂਦਾ ਇੱਕੋ ਹੀ ਗੱਲ ਰਹਿ ਜਾਂਦੀ ਹੈ ਯਾਨੀ ਕਿ ਆਤਮਾ ਔਰ ਪਰਮਾਤਮਾ ਯਾਨੀ ਕਿ ਇੱਕ ਗੁਣ ਨੇ ਦੂਸਰੇ ਗੁਣ ਨੂੰ ਪ੍ਰਾਪਤ ਕਰਨਾ ਹੈ ਉਹਦੇ ਵਿੱਚ ਮਿਲ ਕਰਕੇ ਇੱਕ ਹੀ ਉਸਦਾ ਰੂਪ ਹੋ ਜਾਣਾ ਸਦਾ ਲਈ ਆਵਾਗਮਨ ਤੋਂ ਇਹ ਤਿਰਗੁਣੀ ਰਚਨਾ ਤੋਂ ਬਚ ਜਾਣਾ ਪਰ ਹੋਏਗਾ ਕਦੋਂ ਜਦੋਂ ਅਸੀਂ ਇਹ ਪਦਾਰਥਾਂ ਦਾ ਇਸਤੇਮਾਲ ਕਰਾਂਗੇ ਔਰ ਅਸੀਂ ਜੋ ਹੈ ਪਦਾਰਥਾਂ ਦਾ ਇਸਤੇਮਾਲ ਕਰਨਾ ਨਹੀਂ ਚਾਹੁੰਦੇ ਔਰ ਮੌਖਿਕ ਰੂਪ ਦੇ ਨਾਲ ਕਦੀ ਤਕਨੀਕੀ ਰਿਜ਼ਲਟ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਔਰ ਤਕਨੀਕੀ ਰਿਜ਼ਲਟ ਨੂੰ ਪ੍ਰਾਪਤ ਕੀਤੇ ਬਿਨਾਂ ਇਸ ਜੀਵਾਤਮਾ ਦਾ ਉਧਾਰ ਇਸ ਤ੍ਰੈਗੁਣੀ ਰਚਨਾ ਦੇ ਵਿੱਚ ਹੋ ਹੀ ਨਹੀਂ ਸਕਦਾ ਅੱਜ ਤੱਕ ਨਹੀਂ ਹੋਇਆ ਉਸ ਦੀ ਵਜ੍ਹਾ ਇੱਕੋ ਹੀ ਇੱਕ ਇਹ ਸੀ ਕਿ ਅਸੀਂ ਕਦੇ ਵੀ ਦਿੱਤੇ ਗਏ ਨਿਰਦੇਸ਼ਾਂ ਦਾ ਪਦਾਰਥਾਂ ਦਾ ਇਸਤੇਮਾਲ ਨਹੀਂ ਕੀਤਾ ਉਹਨਾਂ ਜੜ ਵਸਤੂਆਂ ਦਾ ਇਸਤੇਮਾਲ ਕੀਤਾ ਉਹਨਾਂ ਸੰਬੰਧਾਂ ਨੂੰ ਕਾਇਮ ਕਰਨ ਲਈ ਅਸਤੀ ਮਿਟਾਈ ਜਿਹੜੇ ਕਿ ਤ੍ਰੈਗੁਣੀ ਉੱਪਰ ਆਧਾਰਿਤ ਸਨ ਔਰ ਜਿਹੜੇ ਹਰ ਪਲ ਹਰ ਕੜੀ ਮਤਲਬ ਸਾਡੇ ਹੱਥ ਤੋਂ ਦੂਰ ਹੋ ਰਹੇ ਨੇ ਕੋਈ ਆਪਣੇ ਆਪ ਦੇ ਸੰਬੰਧਾਂ ਨੂੰ ਜਾਂ ਵਸਤੂਆਂ ਨੂੰ ਰੋਕ ਸਕਿਆ ਜਿਹੜੀਆਂ ਵਸਤੂਆਂ ਅੱਜ ਸਾਡੇ ਨਾਂ ਨੇ ਸਾਡੇ ਤੋਂ ਪਹਿਲੇ ਕਿਸੇ ਹੋਰ ਦੇ ਨਾਂ ਸਨ ਔਰ ਸਾਡੇ ਬਾਅਦ ਕਿਸੇ ਹੋਰ ਦੇ ਨਾਂ ਰਹਿ ਜਾਣੀਆਂ ਨੇ ਜਦ ਅਸੀਂ ਕਿਸੇ ਦੇ ਨਾਂ ਨਹੀਂ ਰਹਿਣ ਦਿੱਤੀਆਂ ਕਿਸੇ ਦੇ ਕੋਲ ਨਹੀਂ ਰਹਿਣ ਦਿੱਤੀਆਂ ਤੇ ਸਾਡੇ ਕੋਲ ਕਿਸ ਨੇ ਰਹਿਣ ਦੇਣੀਆਂ ਨੇ ਇਹ ਵਿਚਾਰ ਕਰਨ ਵਾਲੀ ਗੱਲ ਹੈ ਔਰ ਜਿਹੜੀ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਇਹ ਇਨਸਾਨੀ ਚੋਲਾ ਕੀਮਤੀ ਜਨਮ ਦਿੱਤਾ ਗਿਆ ਹੁਣ ਵਿਚਾਰ ਕਰਕੇ ਦੇਖ ਲਓ 84 ਲੱਖ ਸੂਟ ਅਗਰ ਇੱਕ ਸੂਟ ਦੀ ਕੀਮਤ ਯਾਨੀ ਕਿ ਉਮਰ 2 ਸਾਲ ਦੀ ਲਗਾਈ ਜਾਏ ਤੇ ਕਿਤਨੇ ਕਰੋੜ ਸਾਲਾਂ ਬਾਅਦ ਜਨਮ ਲੈਣ ਦੇ ਬਾਅਦ ਇਸ ਜੀਵਾਤਮਾ ਨੂੰ ਇੱਕ ਮੌਕਾ ਮਿਲੇਗਾ ਇਨਸਾਨੀ ਸੂਟ ਧਾਰਨ ਕਰਨ ਦਾ ਜਿਸ ਦੇ ਵਿੱਚ ਆ ਕਰਕੇ ਉਹ ਐਸੀ ਕਿਰਿਆ ਨੂੰ ਅਪਣਾ ਸਕੇ ਕਿ ਜਿਸ ਦਾ ਉਸ ਨੂੰ ਭੁਗਤਾਨ ਨਾ ਦੇਣਾ ਪਵੇ ਅਗਰ ਭੁਗਤਾਨ ਦੇਣਾ ਪੈ ਗਿਆ ਐਸੀ ਕਿਰਿਆ ਅਪਣਾ ਲਈ ਤੇ ਉਚਲੇ ਜਾਮੇ ਜਾਏ ਜਾਂ ਨਿਚਲੇ ਜਾਮੇ ਪਏ ਯਾਨੀ ਕਿ ਉਸ ਨੂੰ ਜੰਜੀਰ ਪਈ ਰਹੀ ਯਾਨੀ ਕਿ ਹਰ ਪਲ ਹਰ ਘੜੀ ਜੰਜੀਰਾਂ ਪਈਆਂ ਰਹੀਆਂ ਸੀ ਤੇ ਐਸੇ ਅਪਰਾਧੀਆਂ ਜਿਹੜੇ ਕਿ ਦਿਨ ਰਾਤ ਸਾਨੂੰ ਹੱਥਕੜੀਆਂ ਲੱਗੀਆਂ ਹੀ ਹੋਈਆਂ ਨੇ ਚਾਹੇ ਉਹ ਸੋਨੇ ਦੀਆਂ ਲੱਗੀਆਂ ਨੇ ਚਾਹੇ ਲੋਹੇ ਦੀਆਂ ਲੱਗੀਆਂ ਨੇ ਫਰਕ ਕੀ ਪੈ ਜਾਂਦਾ ਹੈ ਤਾਂ ਅਸੀਂ ਕੈਦੀ ਦੇ ਕੈਦੀ ਬੇਸ਼ੱਕ ਸ੍ਰਿਸ਼ਟੀ ਕਾ ਸਿਰਮੋਰ ਕਹਿਲਾ ਰਹੇ ਹਾਂ ਇਸ ਵਕਤ ਅਸੀਂ मनुखे जन्म दे विच आ करके और क्या जांदा मनुखे जन्म दे विच सुख है ते विचार करके देख लो कि मनुखे जन्म दे विच क्या हालत हो रही है। अस्पतालां जा करके देख लो, कोर्ट कचहरियां जा करके देख लो, अपने घरां च अगे पिछे जा करके देख लो, इत्थे भी असीं बैठे हां ते जेब दे विच इक लिस्ट रख करके बैठे हां, साडे अथरू पूंजण वाला कोई नहीं। ए अथरू की ने? ए अथरू ओ ने जिहड़ियां असीं क्रिया कीतियां ने ना पिछले मनुखे जन्म दे विच, उन्हां दा केवल और केवल भुगतान मात्र है। और पिछले जन्मां च कीती गई क्रिया दा भुगतान अज सारे आंसू निकल रहे ने, भुगतान कर नहीं पा रहे। तो इस जन्म दे विच आ करके असीं केड़ियां ऐसियां क्रिया दा इस्तेमाल कर लिया या अपना लिया ने जिन्हां नूं भुगतान करन वास्ते साडे अथरू नहीं निकलणगे। यानी कि असीं फिर बार बार निचले और उतले जामिया दे विच जन्म और मरण दे गेड़ दे विच आवांगे। इस तो विचार करन वाली गल ए है कि साडा जन्म कितना कीमती है और कीमती जन्म होने दे बाद भी असी अपनी हस्ती मिटा चुके हैं, सारी पूंजी खो चुके हैं। ऐसो उठ के असी घर भी पहुंचांगे या नहीं इसकी भी सानू खबर नहीं। कोई दावा नहीं कर सकता कि किनिया घड़ियां असी लैके आए हैं और किनिया साडियां बाकी रह गईयां ने। यानी कि हर पल हर घड़ी ये दौलत पूंजी साडे हत्थों खोई जा रही है। खोण वाला दो हाथों नाल सानू लुट रहा है और असी जीव जीवात्मा जड़ी है बेखबर होकर के ऐसी क्रिया का इस्तेमाल कर रही है जिसका भुगतान करने वास्ते इस नू बार बार जन्म और मरण के गेड़ दे विच आना पेगा। उस त्रैगुणी रचना जड़ी माया दे उपर आधारित है, इस तो निकलन का उपाय जड़ा है सिर्फ संत और सतगुरु दे कोल है और सतगुरु की शरण ले बिना ए उपाय असी इस्तेमाल कर ही नहीं सकते।
थाके नैन सुन सुन थाके थाकी सुंद काया जरा हाक दी सब मत था की
थक समाया। विचार करन वाली गल है कि सारियां चीजां थक गईयां। गुरु साहब उपदेश करदे ने बाणी दे विच अखां थक गईयां, जुबान थक गई, कन थक गए, बुद्धि थक गई, ए मन भी थक गया, ए जड़ी सारियां वस्तुआं असीं इकट्ठियां कर रहे हां संबंध इकट्ठे कर रहे हां ए भी थक गए। थके दा भाव है साडे हत्थों निकल गए। अगर कोई नहीं थकी ते इक माया नहीं थकी। माया दौड़दी फिरदी है, चारों पासे नजर मार करके देख लो, हर पासे माया दा पसार है। इना आखा दे मन बुद्धि और इंद्रिया दे नाल जो कुछ भी दृष्टि गोटर है ए सारा दा साया माया दे उपर आधारित है। यानी कि ए थकण दा भाव की सीगा, यानी कि जिसले जीवात्मा दा जन्म होया बचपन है असी उदियां खुशियां मना रहे हैं, पर हर पल हर कड़ी ओ जीवात्मा जड़ा चोला लै करके बैठी है ओ मौत दी तरफ जा रहा है। यानी कि अगर एक बच्चे दी उम्र 10 साल सीगी ते अगर एक साल दे बाद उसका जन्म दिन असी खुशी मना रहे हैं ते असल गल की है कि उसके 9 साल बाकी रह गए। यानी कि 9 साल दी असी खुशी मना रहे हैं। यह तीन गुणी माया दा लुभाव मान, यानी कि ऐसा लुभाया है कि सानू सच्चाई दा पता नहीं। हुण सच्चाई किथे है? ये दोनों अखां दे पिछे है और 9 द्वारे दे विच असी फसे अखां दे बाहर बैठे हां ते सानू सच्चाई दा पता चल ही नहीं सकदा। यानी कि बचपन गया, अखां ने जवाब देता, ये पराया रूप देखते हुए, ये पराए आकार नू एकत्र करदे हुए अखां ने काम करना बंद करता, चश्मा लगाना पै गया और चश्मा ने भी जवाब देता। उस तो बाद बुद्धि ने काम करना बंद करता, थकावट आ गई, यानी कि सोचण दी शक्ति खत्म हो गई, ये शरीर भी थक गया, जर्जर यानी कि हिलन लग पिया। असी अपने घर दा काम की सी टट्टी पिशाब तो भी रह गए, यानी कि वह भी नहीं असी कर सकते क्योंकि शरीर ने जवाब देता। यानी कि एक एक कर दियां ए सारियां वस्तुआं और संबंध, बाहर दी की गल करनी है, जिस शरीर दे उपर असी अहंकार करदे आ मान करदे आ एक एक अंग जड़ा सी हर पल हर कड़ी खत्म हो रहा है। यानी कि इन्हां दी सारी ताकत और समर्था खत्म हो गई। ये सब खत्म होने दे बाद भी गुरु साहब उपदेश करते ने कि आशा और तृष्णा यानी कि ए माया नहीं थकी, ए माया चारों पासे दौड़दी फिरदी नजर आ रही है।
इस संसार से तब ही छुट्टियो जो माया ना लपटाओ, माया नाम गर्भ जून का ते तज दर्शन पाओ।
गर्भ जून और तज दर्शन पावो। गर्भ जून क्या गया है कि जड़िया भी क्रिया जीवात्मा मनुखे जन्म दे विच आकर के अपना रही है ना, ये सारियां दिया सारियां इस नू गर्भ जून दे विच ले जान गियां। यानी कि बार बार जन्म और मरण दे गेड़ दे विच इस नू जाना पेगा और तब तक दर्शन पाओ। जब तक इस तीन गुड़ी माया नू असी त्याग दे नहीं, जब तक इस दा आसक्ति जड़ी है संसार दी वस्तु संबंधा दे प्रति इस जीवात्मा ने मनुखे चोले दे विच आकर के अपना रखी है, जब तक ए आसक्ति खत्म नहीं होएगी तब तक दर्शन नहीं हो सकते। 100 टकरा मार लो, करोड़ा ही जन्म लै लो, जितने मर्जी उपाय कर लो, जितनी मर्जी चलाकियां और चतुराई गुरु घर दे विच इस्तेमाल कर लो, ਕਦੀ ਵੀ ਇਹ ਚਤੁਰਾਈ ਜਿਹੜੀ ਹੈ ਕੰਮ ਨਹੀਂ ਕਰੇਗੀ। ਇਹ ਜਿਤਨੀਆਂ ਵੀ ਚਤੁਰਾਈਆਂ ਜੀਵਾਤਮਾ ਨੇ ਮਨੁੱਖੇ ਚੋਲੇ ਚ ਆ ਕਰਕੇ ਗੁਰੂ ਘਰ ਦੇ ਵਿੱਚ ਅਜਮਾ ਰੱਖੀਆਂ ਨੇ ਨਾ, ਇਹ ਸਾਰੀਆਂ ਦੀਆਂ ਸਾਰੀਆਂ ਗਰਭ ਜੂਨ ਦੇ ਵਿੱਚ ਲੈ ਕੇ ਜਾਣਗੀਆਂ। ਇੱਕ ਗਰਭ ਜੂਨ ਦਾ ਦੁੱਖ ਅਗਰ ਕੋਈ ਬਿਆਨ ਕਰਨਾ ਚਾਹੇ ਤੇ ਇੱਥੇ ਬੈਠ ਕੇ ਬਿਆਨ ਨਹੀਂ ਕੀਤਾ ਜਾ ਸਕਦਾ। ਜਿਸ ਲਈ ਇਹ ਗਰਭ ਜੂਨ ਦੇ ਵਿੱਚ ਪੁੱਠਾ ਲਟਕਿਆ ਹੁੰਦਾ ਉਸ ਲਈ ਥੱਲੇ ਉਤਰਦਾ ਹੀ ਨਹੀਂ ਹੈ। ਤੀਸਰੇ ਤਿਲ ਤੇ ਬੈਠਾ ਰਹਿੰਦਾ, ਸਤਿਗੁਰ ਦਾ ਧਿਆਨ ਕਰਦਾ, ਤੜਫਦਾ ਔਰ ਇੱਕੋ ਹੀ ਅਰਦਾਸ ਕਰਦਾ ਕਿ ਮੇਰੀ ਰੱਖਿਆ ਕੱਢ, ਇਸ ਗੂ ਮੂਤਰ ਦੀਆਂ ਥੈਲੀਆਂ ਚੋਂ ਮੈਨੂੰ ਬਾਹਰ ਕੱਢ। ਔਰ ਜਿਸ ਲਈ ਉਹ ਰਹਿਮਤ ਕਰਦਾ, ਦਇਆ ਕਰਦਾ, ਬਾਹਰ ਕੱਢਦਾ, ਜਿਸ ਵੇਲੇ ਸਿੱਧਾ ਕਰਦਾ, ਉਸ ਵੇਲੇ ਇਹ ਮਾਇਆ ਦੇ ਵਿੱਚ ਲਿਪਟ ਲਿਆ ਜਾਂਦਾ। ਯਾਨੀ ਕਿ ਬਚਪਨ ਗਿਆ, ਜਵਾਨੀ ਗਈ, ਬੁਢਾਪਾ ਗਿਆ, ਅਖੀਰ ਫਿਰ ਉਹ ਘੜੀ ਆ ਗਈ ਜਿਸ ਵੇਲੇ ਬ੍ਰਹਮ ਨੇ ਹਿਸਾਬ ਲੈਣਾ ਸੀ। ਉਸਨੇ ਆ ਕਰਕੇ ਵਾਲਾਂ ਤੋਂ ਪਕੜ ਕੇ ਇਸ ਨੂੰ ਇਸ ਚੋਲੇ ਤੋਂ ਹੀ ਅਲੱਗ ਕਰਤਾ ਜਿਸ ਚੋਲੇ ਦਾ ਇਹ ਮਾਨ ਧਰਦਾ ਸੀ। ਯਾਨੀ ਕਿ ਵਿਚਾਰ ਕਰ ਲੈਣਾ ਕਿ ਅਗਰ ਗੁਰੂ ਦੇ ਕੋਲ ਆ ਕਰਕੇ ਅਸੀਂ ਐਸੀ ਨੀਚਤਾ ਦੇ ਭਾਵ ਲੈ ਕਰਕੇ ਐਸੀਆਂ ਕਿਰਿਆ ਨੂੰ ਅਪਣਾ ਰੱਖਿਆ, ਇਹ ਸਾਰੀਆਂ ਦੀਆਂ ਸਾਰੀਆਂ ਸਾਨੂੰ ਗਰਭ ਜੂਨ ਵਿੱਚ ਲੈ ਕਰਕੇ ਜਾਣਗੀਆਂ। ਸੱਚਾਈ ਤੇ ਇਹ ਸਤਸੰਗ ਜੀ ਕਿ ਅਸੀਂ ਆਪਣੇ ਜਨਮ ਪੱਕੇ ਕੀਤੇ ਹੋਏ ਨੇ, ਅਸੀਂ ਇਹਨਾਂ ਜਨਮਾਂ ਤੋਂ ਬਚ ਹੀ ਨਹੀਂ ਸਕਦੇ। ਔਰ ਜਦ ਇਹ ਜਨਮਾਂ ਦਾ ਭੁਗਤਾਨ ਕਰਨ ਵਾਸਤੇ ਸਾਨੂੰ ਫਿਰ ਗਰਭ ਜੂਨ ਦੇ ਵਿੱਚ ਆਉਣਾ ਹੀ ਹੈ ਤੇ ਪਰਮਾਤਮਾ ਦੀ ਉਹ ਸੱਚੀ ਦਾਤ ਜਿਹੜੀ ਹੈ ਸਤਿਗੁਰੂ ਦੇ ਜ਼ਰੀਏ ਪ੍ਰਾਪਤ ਹੁੰਦੀ ਹੈ ਜਿਸ ਨੂੰ ਅਸੀਂ ਸੋਝੀ ਕਹਿੰਦੇ ਹਾਂ, ਉਹ ਸਾਡੀ ਝੋਲੀਆਂ 'ਚ ਤਕਸੀਮ ਹੋ ਹੀ ਨਹੀਂ ਸਕਦੀ। ਯਾਨੀ ਕਿ ਬਾਣੀ ਸਾਨੂੰ ਸਮਝ ਆ ਹੀ ਨਹੀਂ ਸਕਦੀ। ਹੁਣ ਬਾਣੀ ਸਮਝ ਨਾ ਆਉਣ ਦਾ ਭਾਵ ਕੀ ਹੈ, ਲਫ਼ਜ਼ ਤੇ ਸਾਨੂੰ ਸਮਝ ਆ ਰਹੇ ਨੇ ਕਿਉਂਕਿ ਅਸੀਂ ਬਹੁਤ ਹੀ ਚਤੁਰ ਹਾਂ, ਇਤਨੇ ਚਤੁਰ ਹਾਂ ਕਿ ਕਈ ਮਾਸਟਰਾਂ ਨੂੰ ਵੀ ਪੜ੍ਹਾਉਣ ਦੀ ਸ਼ਮਤਾ ਰੱਖਦੇ ਹਾਂ ਆਪਣੇ ਅੰਦਰ ਦੇ ਵੀ ਕਿ ਅਗਰ ਕੋਈ ਸਾਨੂੰ ਪੜ੍ਹਾਉਣ ਦੀ ਕੋਸ਼ਿਸ਼ ਕਰੇ ਨਾ ਤੇ ਅਸੀਂ ਉਸ ਨੂੰ ਵੀ ਪਾਠ ਪੜ੍ਹਾ ਕੇ ਆ ਜਾਵਾਂਗੇ। ਇਤਨੀ ਚਤੁਰਾਈ ਹੈ ਇਸ ਜੀਵਾਤਮਾ ਦੀ ਇਸ ਮਨ ਦੀ ਸੰਗਤ ਕਰਦੇ ਹੋਏ, ਪਰ ਵਿਚਾਰ ਕਰਕੇ ਦੇਖ ਲੈਣਾ ਉਹ ਸੱਚੀ ਸੋਝੀ ਪ੍ਰਾਪਤ ਨਹੀਂ ਹੋਏਗੀ। ਯਾਨੀ ਕਿ ਬਾਣੀ ਦੇ ਉੱਪਰ ਜਿਹੜਾ ਨਿਰਦੇਸ਼ ਲਿਖਿਆ ਗਿਆ ਨਾ, ਇਹ ਨਿਰਦੇਸ਼ਾਂ ਦਾ ਪਾਲਣ ਅਸੀਂ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਕਿਉਂਕਿ ਸਾਡੇ ਕਰਮ ਐਸੇ ਨੀਚ ਨੇ ਕਿ ਉਹ ਸਾਨੂੰ ਇਜਾਜ਼ਤ ਹੀ ਨਹੀਂ ਦਿੰਦੇ ਕਿ ਅਸੀਂ ਸੱਚੀ ਦੌਲਤ ਨੂੰ ਪ੍ਰਾਪਤ ਕਰਨ ਦਾ ਇਸ ਜੀਵਾਤਮਾ ਨੂੰ ਅਧਿਕਾਰੀ ਬਣਾ ਸਕੀਏ।
ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਈ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ।
ਇਸ ਕੀ ਸੇਵਾ ਜੋ ਕਰੇ ਇਸੀ ਕੋ ਫਿਰ ਖਾਏ। ਹੁਣ ਵਿਚਾਰ ਕਰੋ ਕੈਸੀ ਗਹਿਰੀ ਤੂੰ ਕਹਿ ਦੀ, ਜੋ ਇਸ ਦੀ ਸੇਵਾ ਕਰਦਾ ਹੈ ਨਾ ਉਸੀ ਨੂੰ ਇਹ ਖਾਂਦੀ ਹੈ। ਹੁਣ ਸੇਵਾ ਕੌਣ ਕਰ ਰਿਹਾ, ਕਿਸ ਦੀ ਕੀਤੀ ਜਾ ਰਹੀ ਹੈ ਔਰ ਕਿਸ ਤਰ੍ਹਾਂ ਅਸੀਂ ਖਾਧੇ ਜਾ ਰਹੇ ਹਾਂ, ਇਹ ਵਿਚਾਰ ਕਰਨ ਵਾਲੀ ਗੱਲ ਹੈ। ਇਸ ਨੂੰ ਨਾਗਨ ਦੇ ਨਾਲ ਸੰਗਿਆ ਦਿੱਤੀ ਹੈ, ਨਾਗ ਦੇ ਨਾਲ ਤੁਲਨਾ ਕੀਤੀ ਹੈ। ਹੁਣ ਨਾਗ ਦਾ ਅਗਰ ਜ਼ਹਿਰ ਨਾ ਕੱਢਿਆ ਹੋਏ ਗਲੇ 'ਚ ਅਸੀਂ ਲਪਟਾ ਲਈਏ ਤੇ ਉਹ ਨਾਗ ਕਿਸੇ ਵੇਲੇ ਵੀ ਸਾਨੂੰ ਡੱਸ ਸਕਦਾ। ਉਸੇ ਤਰੀਕੇ ਦੇ ਨਾਲ ਇਹ ਨਾਗ ਦਾ ਜਿਸ ਤਰ੍ਹਾਂ ਜ਼ਹਿਰ ਹੈ ਡੱਸ ਕਰਕੇ ਜੀਵਾਤਮਾ ਨੂੰ ਖਤਮ ਕਰ ਦਿੰਦਾ, ਉਸੇ ਤਰੀਕੇ ਦੇ ਨਾਲ ਵਿਚਾਰ ਕਰਕੇ ਇੱਕੋ ਉਦਾਹਰਣ ਦਿੰਦੇ ਨੇ ਸਤਿਗੁਰੂ। ਇੱਕ ਬੱਚਾ ਹੈ, ਬੱਚੇ ਨੂੰ ਨਾਗ ਦੇ ਰੂਪ ਦੇ ਵਿੱਚ ਤੁਲਨਾ ਕਰਕੇ ਦੇਖੋ, ਹਰ ਪਲ ਹਰ ਘੜੀ ਉਹਦੇ ਅੰਦਰ ਜ਼ਹਿਰ ਮੌਜੂਦ ਹੈ। ਯਾਨੀ ਕਿ ਉਹ ਹਿਸਾਬ ਲੈਣ ਆਇਆ, ਸਾਡੇ ਕੋਲੋਂ ਹਿਸਾਬ ਲੈ ਰਿਹਾ। ਅਸੀਂ ਇਹ ਮਾਇਆ ਦੇ ਤਿੰਨ ਗੁਣੀ ਰਚਨਾ ਦੇ ਲੁਬਾਏਬਾਨ ਮਮਤਾ ਦੇ ਅਧੀਨ ਅਸੀਂ ਉਹਦਾ ਭੁਗਤਾਨ ਕਰ ਰਹੇ ਹਾਂ। ਸਾਨੂੰ ਖਬਰ ਨਹੀਂ, ਸਾਨੂੰ ਹੋਸ਼ ਹੀ ਨਹੀਂ ਕਿ ਜਿਹੜੀ ਸਵਾਸਾ ਦੀ ਪੂੰਜੀ ਸਾਡੇ ਹੱਥੋਂ ਜਾ ਰਹੀ ਹੈ ਨਾ, ਇਹ ਬੜੀ ਕੀਮਤੀ ਹੈ, ਇਹ ਸਾਨੂੰ ਮੁੜ ਆਣੀ ਨਹੀਂ। ਔਰ ਅਸੀਂ ਆਪਣੇ ਘਰ ਦਾ ਕੰਮ ਵੀ ਕਰਨਾ, ਆਪਣੇ ਘਰ ਦਾ ਕੰਮ ਕੀ ਸੀ, ਇਸ ਜੀਵਾਤਮਾ ਦਾ ਉਧਾਰ ਕਰਨਾ, ਆਵਾਗਮਨ ਤੋਂ ਮੁਕਤ ਕਰਾਉਣਾ, ਉਸ ਦੀ ਤਰਫ਼ ਸਾਡਾ ਕੋਈ ਖਿਆਲ ਹੀ ਨਹੀਂ। ਉਹ ਕੰਮ ਅਸੀਂ ਕੀਤਾ ਨਹੀਂ ਔਰ ਆਪਣੀ ਆਪਦੀ ਹਸਤੀ ਕਿਤੇ ਉੱਤੇ ਮਿਟਾ ਰਹੇ ਹਾਂ, ਉਸ ਬੱਚੇ ਦੀ ਪਰਵਰਿਸ਼ ਦੇ ਉੱਤੇ ਔਰ ਉਸ ਨੂੰ ਵਸਤੂਆਂ ਔਰ ਸੰਬੰਧ ਨੂੰ ਇਕੱਤਰ ਕਰਨ ਵਾਸਤੇ ਕਾਇਮ ਰੱਖਣ ਵਾਸਤੇ। ਯਾਨੀ ਕਿ ਇਸ ਨੂੰ ਅਸੀਂ ਗਲੇ ਨਾਲ ਲਗਾ ਰੱਖਿਆ ਪਰ ਦੂਸਰੇ ਪਾਸੇ ਉਹ ਸਾਨੂੰ ਡੱਸ ਰਿਹਾ, ਯਾਨੀ ਕਿ ਸਾਨੂੰ ਖਾ ਰਿਹਾ ਹਰ ਪਲ ਹਰ ਘੜੀ। ਉਹ ਵਿਚਾਰ ਕਰਕੇ ਦੇਖੋ ਸਾਡੀ ਜਵਾਨੀ ਕਿੱਥੇ ਚਲੀ ਗਈ। ਇਸ ਵਕਤ ਅਸੀਂ ਜਿਸ ਪ੍ਰੋੜ ਅਵਸਥਾ ਦੇ ਵਿੱਚ ਮੌਜੂਦ ਹਾਂ, ਬੁਢਾਪਾ ਲੈ ਕਰਕੇ ਮੌਜੂਦ ਹਾਂ, ਕਿਸ ਵਕਤ ਸਾਡਾ ਅੰਤਕਾਲ ਆ ਜਾਣਾ ਸਾਨੂੰ ਇਸ ਦੀ ਖਬਰ ਨਹੀਂ। ਯਾਨੀ ਕਿ ਇਹ ਮਾਇਆ ਸਾਨੂੰ ਖਾ ਗਈ, ਅਸੀਂ ਮਾਇਆ ਨੂੰ ਕੀ ਖਾਣਾ ਸੀਗਾ? ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਸਾਰੀ ਉਮਰ ਅਸੀਂ ਤੇ ਇਹ ਕਹਿੰਦੇ ਹਾਂ ਕਿ ਅਸੀਂ ਜਗਤ ਨੂੰ ਭੋਗ ਰਹੇ ਹਾਂ, ਅਖੀਰ ਕੀ ਹੋਇਆ ਕਿ ਜਗਤ ਨੇ ਸਾਨੂੰ ਭੋਗ ਲਿਆ, ਜਗਤ ਸਾਨੂੰ ਖਾ ਗਿਆ। ਤੇ ਇਸ ਦਾ ਭਾਵ ਇਹ ਹੈ ਕਿ ਇਸ ਦੇ ਵਿੱਚੋਂ ਨਿਕਲਣਾ ਹੈ, ਇਹ ਤਿੰਨ ਗੁਣੀ ਮਾਇਆ ਚੋਂ ਨਿਕਲਣਾ, ਯਾਨੀ ਕਿ ਮਮਤਾ ਨੂੰ ਛੱਡਣਾ। ਮਮਤਾ ਕਰਕੇ ਅਸੀਂ ਮਾਇਆ ਦੇ ਨਾਲ ਵਧੇ ਹਾਂ। ਅਗਰ ਮਮਤਾ ਨੂੰ ਤਿਆਗ ਦਈਏ ਤੇ ਮਾਇਆ ਆਪਣੇ ਆਪ ਹੀ ਛੁੱਟ ਜਾਂਦੀ ਹੈ। ਔਰ ਅਗਰ ਮਮਤਾ ਮੌਜੂਦ ਹੈ, ਇਸਦਾ ਇਹ ਭਾਵ ਨਹੀਂ ਹੈ ਕਿ ਬੱਚੇ ਦੀ ਪਰਵਰਿਸ਼ ਨਹੀਂ ਕਰਨਾ, ਸਮਾਜ ਚੋਂ ਬੈਰਾਗੀ ਹੋ ਜਾਣਾ। ਬੈਰਾਗੀ ਕਿਸ ਤਰੀਕੇ ਨਾਲ ਹੋਣਾ? ਗੇਹੂਏ ਵਸਤਰ ਪਾ ਕਰਕੇ ਨਹੀਂ ਹੋਣਾ, ਪਗੇ ਵਸਤਰਾਂ ਦਾ ਜਿਹੜਾ ਭਾਵ ਹੈ ਉਹ ਬਿਲਕੁਲ ਹੀ ਅਧੂਰਾ ਅਰਥ ਲੈ ਕਰਕੇ। ਯਾਨੀ ਕਿ ਜੀਵਾਤਮਾ ਨੂੰ ਕਿਸ ਵੀ ਚੋਲੇ ਵਿੱਚ ਰਹੇਗੀ, ਪਰਵਰਿਸ਼ ਕਰਨ ਵਾਸਤੇ ਕੁਛ ਨਾ ਕੁਛ ਕੱਪੜੇ ਦੀ ਵੀ ਲੋੜ ਹੈ, ਭੋਜਨ ਦੀ ਵੀ ਲੋੜ ਹੈ, ਛੱਤ ਦੀ ਵੀ ਲੋੜ ਹੈ। ਤੇ ਸਭ ਤੋਂ ਅੱਛੀ ਗੱਲ ਕਿਹੜੀ ਹੈ ਕਿ ਜੀਵਾਤਮਾ ਜਿਹੜਾ ਗ੍ਰਸਤੀ ਨੂੰ ਅਪਣਾਏ। ਗ੍ਰਸਤੀ ਦੇ ਵਿੱਚ ਵੀ ਲੈਣ ਦੇਣ ਦਾ ਭੁਗਤਾਨ ਕਰਨਾ ਪੈਂਦਾ, ਇਹ ਨਹੀਂ ਕਿ ਸਾਧੂ ਦੇ ਰੂਪ ਦੇ ਵਿੱਚ ਸਿਰਫ ਭੁਗਤਾਨ ਹੁੰਦਾ ਗ੍ਰਸਤੀ ਦੇ ਵਿੱਚ ਨਹੀਂ। ਔਰ ਗ੍ਰਸਤੀ ਦੇ ਵਿੱਚ ਇਸਤਰੀ ਨੇ ਰੋਟੀ ਪਕਾ ਕਰਕੇ ਦਿੱਤੀ ਹੈ ਤੇ ਅਗਰ ਮਰਦ ਕਮਾਈ ਕਰ ਰਿਹਾ, ਭਜਨ ਕਰ ਰਿਹਾ, ਤੇ ਸਾਧ ਸੰਗਤ ਜੀ ਉਸਦਾ ਹਿੱਸਾ ਪਤਨੀ ਦੇ ਹਿੱਸੇ ਦੇ ਵਿੱਚ ਜ਼ਰੂਰ ਜਾਏਗਾ, ਉਸ ਨੂੰ ਦੇਣਾ ਪਏਗਾ। ਯਾਨੀ ਕਿ ਇਸ ਤੋਂ ਫਾਇਦਾ ਕਿਸ ਦੇ ਵਿੱਚ ਹੈ? कि घर की वस्तु घर दे विच रही और अगर 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 असि साधु बन गए लोगों को मंग करके खाया यानी कि एक स्त्री के हाथ की पक्की रोटी का त्याग करके वस्त्रा का त्याग करके असि कई घर के भिखारी बन गए कई घर भी जा करके असि कई जनानिया के हाथ की रोटी मंग करके खाधी यानी कि भुगतान तो उथे भी सानू करना पेगा यानी कि घर की चीज बाहर चली गई पर गृहस्थी के विच की है घर की चीज घर के विच रह गई और अगर असि उहदे विच असक्ति नू त्याग दईए ममता नू त्याग दईए तो फिर असि उस माया दे विचों निकल सकते हैं। तो यह नागन का रूप है यह नागन के रूप तो बचण लई इस दे डस तो बचण लई इस ममता नू त्यागना जड़ा है यह बहुत जरूरी है।
गुरमुख कोई गाड़ो तिन मल दल लाई पाई।
गुरमुख कोई गाड़ू गाड़ू कहंदे ने भेती नू यानी के भेती कौन है इस माया का भेत किस दे कोल है गुरमुख क्या गया सतगुरु नू अगर असी सतगुरु दे कोल चले जाइए सतगुरु नू प्राप्त चले जाइए उस दे कोल मंत्र है कैसा मंत्र है उसके कोल एक ऐसा मंत्र है नाम दा शब्द दा कीर्तन दा कोई लफज वाला मंत्र नहीं है असि लफजा दे विच नहीं फसना चाहते सारी सृष्टि लफजा दे विच फसी हुई है कोई ग्रंथा पोथियां फसी हुई है कोई दो चार छे लफजा दे विच फसी है लफज कोई नाम नहीं है नाम नू इना मन बुद्धि और इंद्रिया दे नाल नहीं जानिया जा सकता ओ परम चेतन का एक गुण है जिहड़ा दोनों अखा दे पिछे जड़ चेतन सब नू आधार देने दे बाद सिर्फ मनुखे चोले दे विच मिलता है और उस प्रकाश की उस आवाज की गल की जा रही है उसी नू नाम या शब्द किया गया हुण ए मंत्र है उस गुरमुख दे कोल गुरमुख यानी सतगुरु दे कोल और इस मंत्र दे जरिए उसने त्रैगुणी रचना उस तो वध ताकत हासिल करके ए सारी जड़ी है अपने पैरां दे नाल बंध लई है पैरां दी जुत्ती बना लई है।
नानक से उभरे जी सच रही लिव लाई
सच दे नाल लिव लगा करके ही असी उभर सकते हैं इस तो बच सकते हैं। हुण सच की है इस जगत दे विच जो कुछ भी नजर आ रहा है सारा दा सारा झूठ है और झूठ दे नाल लग करके जीवात्मा कदे भी उस सच दे प्राप्त होने दे लायक अपने आप नू बना सकती ही नहीं। ते सच की है इस जगत दे विच सच दा भाव है रहण वाला सच नू ही फकरा ने हक कह करके पुकारिया हक जिसने रहना है बाकी सब जिसने खत्म हो जाना उस नू असी झूठ कहंदे आ यानी कि रहण वाली वस्तु की है सच और इसी करके परमात्मा नू सच या सतनाम कहा गया है यानी कि सतनाम ने रहना है और नाम की है एक गुण के रूप च है हुण गुण कैसा है यानी कि उहदे विच एक प्रकाश है और एक आवाज है और आवाज और प्रकाश कदों मिलती है यह सच नू कदों प्राप्त किया जा सकता है जो जीवात्मा नौ द्वारा चो निकलती है यानी कि नौ द्वारा चो निकलना दसवें द्वार पहुंचना यह सच दे नाल लिव लगाना यानी कि सच दे नाल लिव लगान लई कुर्बानी देनी पैंदी है केड़ी कुर्बानी नौ द्वारियां दी कुर्बानी देनी पैंदी है। असी ते साध संगत जी अज तक एक भी द्वार दी कुर्बानी नहीं दे सके एक जबान नू ही सच्चा नहीं कर सके सच ही नहीं बोल सके अंदरों बारे सच्चाई नहीं हो सके एक द्वार चो नहीं निकल सके ते नौ द्वारा चो केड़े युग केड़े कल्प दे विच निकलांगे जदों जा करके इस जीवात्मा नू अधिकारी बनावांगे आवागमन तो मुक्त कराण दा।
त्रैगुण माया वेख पुले ज्यों देख दीपक पतंग पचाया
त्रैगुणी माया नू देख करके पुलिया किस तरीके दे नाल पुली फिरदा है भाई तू इस तरीके दे नाल जिस तरीके दे नाल पतंगा दीपक दी लो नू देख करके ना अपने आप नू कुर्बान कर देंदा अपनी हस्ती मिटा देंदा उस दे उपर खत्म हो जांदा पर एक ऐसा अट्रैक्शन हुंदा है उस लो दे विच जोत दे विच कि उस तो परे नहीं जा सकदा। उसे तरीके नाल गुरु साहब उपदेश करदे ने कि ये माया जड़ी है तिना गुणा दे उपर आधारित है ज्यों ज्यों सतो गुण रजो और तमो गुण दे विच जड़े गुण दी प्रधानता हुंदी है उसे तरीके दे नाल जीव दी आसक्ति उस वस्तु और संबंध दे प्रति पैदा हुंदी है और जो जो जीवात्मा उस वस्तु और संबंध दे उपर कुर्बान हुंदी है यानी कि उस नू कायम रखण वास्ते प्राप्त करण वास्ते स्वासा दी दौलत खत्म करदी है त्यों त्यों जिस तरह पतंगा खत्म हुंदा उस जोत दे विच उसे तरीके दे नाल मनुखे जन्म दे विच आ करके जीवात्मा जो है अपनी हस्ती कुर्बान करन लग जांदी है और इस तरीके नाल कुर्बान कीती गई हस्ती त्रैगुणी माया दे अधीन है और इस दे विच कुर्बान कीती गई बार बार जन्म और मरण दे गेड़ दे विच इस जीवात्मा नू लै करके आंदी है।
पंडित भूल भूल माया वेखे दिख किने की आन चढ़ाया
पंडित भूल भूल माया वेखे तिने की आन चढ़ाया हुण विचार करन वाली गल है साडे वर्गे मूर्ख अज्ञानियां दी तरफ इशारा करदे ने जेड़े बैठ के सत्संग दा करन लग गए पर उहनां दा ख्याल किथे है मन किथे है मन माया दे विच तीन गुणी रचना दे विच यानी कि वस्तु और संबंधा दे विच है कि किसने की आके साडे अगे चढ़ाता की रख दिता किस तरीके दे नाल असी इस नू प्राप्त करके अपनी गलत गृहस्थी नू चलाना है किस तरीके दे नाल असी इन्हां वस्तुआं नू कायम रखना है साडा ख्याल जड़ा इन्हां दे विच है पर असी बाहरी तौर ते ज्ञानी बनी फिरदे आं व्याख्या करदे आं उस माया दी इस माया दी व्याख्या करन दे नाल माया तो छुट नहीं सकदे कुर्बानी करनी पैंदी है हस्ती मिटानी पैंदी है इसकी आसक्ति मोह नू ममता नू त्यागना पैंदा है ताई जा करके असी उस ब्रह्म नू प्राप्त करके ब्राह्मण पंडित या ब्रह्म ज्ञानी कहलाण दे इस जीवात्मा नू अधिकारी बना सकदे आं
दूजे पाई पड़े नित
भाई पड़े नित नित बिखिया हुण विचार करके देखो जिस दा ख्याल बाहरों बिशक व्याख्या कर रहा है बिशक ज्ञान ध्यान दियां गल्लां करदे ने पर उस दे बाद भी विचार करन वाली गल है अगर आसक्ति इन्हां जड़ वस्तुआं और संबंधा दी तरफ है ते उन्हां दे कोलो इन्हां दा ही बयान निकलेगा माया पढ़ के माया ही बयान कीती जा सकती है किसे ने भी यह गल नहीं कही कि इन्हां पोथियां दे विच जो कुछ उपदेश दिता गया सतगुरु दे उपर आधारित यानी कि सतगुरु नूं प्राप्त करना है यह गल कोई नहीं कहंदे सारे इन्हां पोथियां दी गल करके माया दी ही गल करदे ने यानी कि माया दे विच रचे और माया दी व्याख्या करके माया तो किस तरीके दे नाल निकल सकदे ने माया नूं कढ़न वास्ते तो कोई गुरमुख गालड़ू चाहिदा है भेती चाहिदा है नाम जिस दे अंदर प्रगट होवे उस दी शरण लए बिना असी इस दे विचों नहीं यह बिख है जहर है सप है सप दा जहर उस तो बचण वास्ते सानू उस सपेरे दी लोड़ है जड़ा कि उस दे अंदरों सप दे मुंह दे विचों जहर दी थैली कढ दिंदा है और जिस दे जहर दी थैली निकल जांदी है ते ओही ओ सप जड़ा असी गले च पाई फिरदे आ सानू उस दे कोलो कोई डर नहीं लगदा उहदी वजह की सी कि ओ गारलू नू जड़ा सी ना जहर दूर करता हुण अगर असी सतगुरु दे कोल चले जाइए ते उस गारलू कोलो इस माया दा जहर कढवा लईए इस जगत दे विच रहंदे होए आसक्ति नू त्याग करदे होए असी उस सच्चे परमात्मा दे नाल लिव लगा करके उस नू प्राप्त करन दा अधिकारी बना सकदे आं
जोगी जंगा सन्यासी भुलियो नांकार बेगर बदाया
जोगी सन्यासी ए सारे दे सारे अहंकार दे विच ने जोगी सन्यासी दा की भाव है कि जिस तरीके दी किरिया नू इन्हां ने इस्तेमाल करके यानी के मनुखे जन्म दे विच अपना रखिया है संसार नू त्यागन दी किरिया इन्हां ने अपना रखी है संसार नू त्यागता पर रोटी कपड़े मकान तो नहीं बच सके उस दे लई इक नू त्यागया और कईयां दे घर मंगण दे गल शुरू कर दित्ती हुण जद असी मंग करके खाना है मंग करके तन नू ढकना है मंग करके ही सारे अपने काम जड़े ने पूरे करने ने ते क्या उन्हां दा सानू भुगतान नहीं करना पेगा उन्हां दा भुगतान करन वास्ते ए जीवात्मा नू फिर तो बार जन्म और मरण दे गेड़ दे विच आना पैंदा है और पर दूसरे पासे उन्हां दे अंदर भाग की है हंकार दा भाव जिस तरीके दे योगी नजर आंदे ने यानी कि लंबे लंबे शिविर नजर आ रहे ने 84 आसना दा योग पढ़ाया जा रहा है वह विचार करके देखो जेड़े पढ़ा रहे ने वह सारे पढ़ाण वाले योग दे इक उप अंग नू भी इस्तेमाल आज तक नहीं कर सके यानी कि पहला की सीगा उप अंग कि सच बोलना है सच्चे होकर के रहना है सच्चे हो नहीं सके सच बोल नहीं सके तो फिर पढ़ाई किस नू कराई जा रही है यानी कि जेड़ी पढ़ाई की कराई जा रही है वह भी बिख इकट्ठा किया जा रहा है जहर इकट्ठा किया जा रहा है क्योंकि जहर की है कि इसका भुगतान करना पेगा हुण भुगतान करने वास्ते अगर जीवात्मा नू आना पिया और किरिया अपना करके असी अहंकार नू वधांदे रहे बहुत गर्व वधा लिया बहुत अहंकार इकट्ठा कर लिया कि असी जितने वड्डे ज्ञानी आ जितने श्लोका दे अर्थ असी दे सकते आ कोई दे ही नहीं सकता असी सारिया नू पढ़ाण दा काम करदे आ साडे वास्ते ते पढ़ाई है ही नहीं यानी कि पढ़ाई ते इह कराई जा रही है कि सच बोलना ते क्या सुनन वालिया वास्ते ही सच जरूरी है बाकी जड़ा पढ़ा रहा ओहदे वास्ते सच जरूरी नहीं है यानी कि पढ़ाण वालिया की तरफ इशारा है कि वह कदी इस सच्चाई नू नहीं समझ सके कि असी जद तक खुद सच्चे नहीं होवांगे तद तक असी उस सच नू प्राप्त करन दे लायक बन ही नहीं सकते और इस तरीके की किरिया नू अपना करके असी सिर्फ और सिर्फ अहंकार इकट्ठा कर रहे हैं इस जगत दे विच गर्भ नू इकट्ठा कर रहे हैं गर्भ कहा जाता है एक धुंध नू यानी कि धुंध दे विच असल वस्तु छुप जाती है असल भाव खत्म हो जाता है हुण असल भाव जड़ा सी उस सच नू प्राप्त करन दे बाद जड़ी सच्ची दौलत सानू मिलनी सी वह छुप गई वह छुपन का भाव की सी कि असी गर्भ नू इकट्ठा कर लिया यानी अहंकारी हो करके इस जगत दे विच विचरण कर रहे हैं
छादन भोजन नाले ही सत बिखिया मन हट जन्म गवाया
सारा मन दी हट है
ਹੋਰ ਕੁਛ ਵੀ ਨਹੀਂ ਹੈ ਕਿਉਂਕਿ ਜੀਵਾਤਮਾ ਨੇ ਮਨ ਦੀ ਸੰਗਤ ਕੀਤੀ ਹੈ ਔਰ ਮਨ ਹੱਟ ਹੀ ਹੈ ਇੰਦਰੀਆਂ ਦੀ ਦਾਸਤਾ ਦੇ ਅਧੀਨ ਯਾਨੀ ਕਿ ਇੰਦਰੀਆਂ ਦੀ ਦਾਸਤਾ ਦਾ ਹੱਟ ਕਰਕੇ ਬੈਠਾ ਉਸ ਦੇ ਵਿਚ ਸੁਖ ਔਰ ਸ਼ਾਂਤੀ ਨੂੰ ਤਲਾਸ਼ ਕਰ ਰਿਹਾ ਔਰ ਇਸ ਤਰੀਕੇ ਦੇ ਹੱਠ ਦੇ ਨਾਲ ਕਿਰਿਆ ਜਿਹੜੀ ਅਪਣਾਈ ਗਈ ਹੈ ਇਹ ਸਾਰੀ ਦੀ ਸਾਰੀ ਕਿਰਿਆ ਦਾ ਭੁਗਤਾਨ ਕਰਨ ਵਾਸਤੇ ਜੀਵਾਤਮਾ ਨੂੰ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿਚ ਆਉਣਾ ਪੈਂਦਾ ਹੈ ਸਮਝਦਾ ਹੈ ਹੁਣ ਗੁਰਮੁਖ ਦੇ ਨਾਮ ਨੂੰ ਧਿਆਣਾ ਅਸੀਂ ਜਿਹੜੇ ਲਫ਼ਜ਼ ਅੱਖ ਬੰਦ ਕਰਕੇ ਧਿਆਨਦੇ ਹਾਂ ਇਹਨੇ ਦੀ ਤਰਫ ਗੱਲ ਇਸ਼ਾਰਾ ਨਹੀਂ ਕੀਤਾ ਜਾ ਰਿਹਾ ਗੁਰਮੁਖ ਦਾ ਨਾਮ ਕਿਹੜਾ ਹੈ ਗੁਰਮੁਖ ਕੌਣ ਹੈ ਗੁਰਮੁਖ ਹੈ ਸਤਿਗੁਰੂ ਔਰ ਸਤਿਗੁਰੂ ਦਾ ਨਾਮ ਕਿਸ ਨੂੰ ਕਿਹਾ ਗਿਆ ਹੈ ਯਾਨੀ ਕਿ ਜਿਹੜੀ ਵੀ ਪੂਰਨ ਸਤਿਗੁਰਾਂ ਦੇ ਹਿਰਦੇ ਦੇ ਅੰਦਰ ਤਰੰਗ ਉਤਪੰਨ ਹੋਈ ਔਰ ਉਹਨਾਂ ਦੇ ਮੁਖਾਰਬਿੰਦ ਚੋਂ ਨਿਕਲ ਕਰਕੇ ਸਾਡੇ ਕੰਨਾਂ ਦੇ ਨਾਲ ਲਫ਼ਜ਼ ਬਣ ਕਰਕੇ ਟਕਰਾਈ ਔਰ ਇਹ ਲਫ਼ਜ਼ ਜਿਹੜੇ ਨੇ ਇਹ ਸਾਰੇ ਦੇ ਸਾਰੇ ਸਤਿਗੁਰ ਦਾ ਗੁਰਮੁਖ ਦਾ ਨਾਮ ਨੇ ਔਰ ਇਹਨਾਂ ਦੇ ਉੱਪਰ ਜੋ ਵੀ ਨਿਰਦੇਸ਼ ਦਿੱਤਾ ਗਿਆ ਸੀ ਉਹ ਨਿਰਦੇਸ਼ਾਂ ਦਾ ਪਾਲਣ ਕਰਨਾ ਇਹ ਗੁਰਮੁਖ ਦੇ ਨਾਮ ਨੂੰ ਧਿਆਣਾ ਹੈ ਸਤਸੰਗਤ ਜੀ ਸਾਡਾ ਅੱਜ ਤੱਕ ਫੇਲ ਹੋਣ ਦਾ ਕਾਰਨ ਹੀ ਇਹ ਹੈ ਕਿ ਅਸੀਂ ਨਾ ਨਾਮ ਦੀ ਸੰਗਿਆ ਨੂੰ ਪਹਿਚਾਣਿਆ ਨਾ ਉਹਨਾਂ ਦੇ ਅਰਥ ਨੂੰ ਸਮਝ ਸਕੇ ਨਾ ਉਸ ਨੂੰ ਧਿਆ ਸਕੇ ਅੱਖ ਬੰਦ ਕਰਕੇ ਜਿਹੜਾ ਧਿਆਣਾ ਹੈ ਇਹ ਇਸ ਕਿਰਿਆ ਦਾ ਇੱਕ ਬਹੁਤ ਹੀ ਛੋਟਾ ਜਿਹਾ ਉਪ ਅੰਗ ਹੈ ਸਿਰਫ ਇੱਕ ਛੋਟੇ ਜਿਹੇ ਉਪ ਅੰਗ ਨੂੰ ਇਸਤੇਮਾਲ ਕਰਕੇ ਅਸੀਂ ਪੂਰੀ ਕਿਰਿਆ ਦੇ ਤੱਤ ਨੂੰ ਪ੍ਰਾਪਤ ਨਹੀਂ ਕਰ ਸਕਦੇ ਉਸ ਪ੍ਰਾਪਤ ਯਾਨੀ ਕਿ ਪ੍ਰਕਾਸ਼ ਨੂੰ ਪ੍ਰਾਪਤ ਨਹੀਂ ਕਰ ਸਕਦੇ ਆਵਾਜ਼ ਨੂੰ ਨਹੀਂ ਸੁਣ ਸਕਦੇ ਉਹਨੂੰ ਸੁਣਨ ਵਾਸਤੇ ਜ਼ਰੂਰੀ ਗੱਲ ਹੈ ਕਿ ਸਾਨੂੰ ਪੂਰੀ ਕਿਰਿਆ ਦਾ ਪ੍ਰਯੋਗ ਕਰਨਾ ਪਏਗਾ ਹੁਣ ਪੂਰੀ ਕਿਰਿਆ ਕੀ ਸੀ ਪੂਰਨ ਸਤਿਗੁਰਾਂ ਨੇ ਸਤਸੰਗ ਦੇ ਵਿੱਚ ਜੋ ਵੀ ਉਪਦੇਸ਼ ਕੀਤੇ ਸਨ ਉਹ ਸਾਰੀ ਕਿਰਿਆ ਨੂੰ ਅਮਲੀ ਜਾਮਾ ਪਹਿਨਾਉਣਾ ਜਿਹੜਾ ਸੀ ਇਹ ਸੱਚੇ ਨਾਮ ਦਾ ਧਿਆਣਾ ਸੀ ਔਰ ਜਿਹੜਾ 2.5 ਘੰਟੇ ਦਾ ਉਹ ਇਸ ਕਿਰਿਆ ਦਾ ਉਪੰਗ ਦੇ ਰੂਪ ਦੇ ਇਸ ਦੇ ਅਧੀਨ ਹੀ ਆ ਜਾਂਦਾ ਹੈ ਇਸ ਤਰੀਕੇ ਦੀ ਕਿਰਿਆ ਨੂੰ ਅਗਰ ਅਸੀਂ ਅਪਣਾ ਲਿਆ ਹੁੰਦਾ ਤੇ ਅਸੀਂ ਅੱਜ ਤੱਕ ਇੱਥੇ ਬੈਠੇ ਨਹੀਂ ਹੁੰਦੇ ਅਸੀਂ ਬ੍ਰਹਮ ਨੂੰ ਜ਼ਰੂਰ ਪਾਰ ਕਰ ਚੁੱਕੇ ਹੁੰਦੇ
ਜਨ ਨਾਨਕ ਅੰਗ ਕਿਆ ਪ੍ਰਭ ਕਹਿਤੈ ਜਾ ਕੇ ਕੋਟੇ ਸੀ ਦਸਾਈ
ਕਰੋੜਾਂ ਚ ਕੋਈ ਵਿਰਲਾ ਹੈ ਜਿਹੜਾ ਕਿ ਇਸ ਚੀਜ਼ ਨੂੰ ਪਹਿਚਾਣ ਸਕਦਾ ਹੈ ਜਾਂ ਕਿਸ ਚੀਜ਼ ਨੂੰ ਪਹਿਚਾਣ ਸਕਦਾ ਹੈ ਕਿ ਇਹ ਸਾਰੀ ਤ੍ਰੈ ਗੁਣੀ ਰਚਨਾ ਹੈ ਕਿਸ ਤਰੀਕੇ ਦੇ ਨਾਲ ਰਚੀ ਗਈ ਹੈ ਔਰ ਕਿਸ ਤਰੀਕੇ ਨੇ ਇਸ ਨੇ ਜੀਵਾਤਮਾ ਨੂੰ ਲਪੇਟੇ ਦੇ ਵਿੱਚ